परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नूं करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु प्रताप सिंह सच्चे पातशाह जी का पावन पवित्र इतिहास साहब जी लड़ीबद्ध श्रवण कर रहे सी। परसों पिछली साखी की समाप्ति हुई सी, अज एक नवी साखी का प्रारंभ ग्रंथाकार कवि गुरबख्श सिंह जी एक दोहरे दे नाल करदे ने। मैं अज दी कथा नूं इत्थों ही प्रारंभ करदा। सूबा संत बलवंत सिंह कौतक कह और मस्ताना निरंजन सिंह सी रावल पिंडी ठौर। ग्रंथाकार गुरबख्श सिंह रामपुरी जी बयान करदे ने कि सूबा संत बलवंत सिंह जी ने मैनू एक होर सतगुरु प्रताप सिंह सच्चे पातशाह जी का कौतक सुनाया। ग्रंथाकार जी लिखते ने कि मस्ताना निरंजन सिंह जी ਉਹ ਰਾਵਲ ਪਿੰਡੀ ਦੇ ਵਿੱਚ ਰਿਹਾ ਕਰਦੇ ਸੀ। ਰਾਵਲ ਪਿੰਡੀ ਪ੍ਰਭੂ ਪਧਾਰੇ ਜਲੂਸ ਨਿਕਾਇਓ ਸ਼ਹਿਰ ਮੇ ਸਾਰੇ। ਕਵੀ ਜੀ ਬਿਆਨ ਕਰਦੇ ਨੇ, ਇੱਕ ਸਮੇਂ ਦੀ ਵਾਰਤਾ ਮੈਂ ਲਿਖਦਾ ਹਾਂ ਕਿ ਰਾਵਲ ਪਿੰਡੀ ਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਦੌਰਾ ਗਿਆ। ਕਵੀ ਜੀ ਲਿਖਦੇ ਨੇ ਕਿ ਉਸ ਵੇਲੇ ਪੂਰੇ ਦੇ ਪੂਰੇ ਰਾਵਲ ਪਿੰਡੀ ਸ਼ਹਿਰ ਦੇ ਵਿੱਚ ਬਹੁਤ ਵੱਡਾ ਜਲੂਸ ਕੱਢਿਆ ਗਿਆ। ਸਰਦਾਰ ਆਤਮਾ ਸਿੰਘ ਰਈਸ ਸੇਵਕ ਥੋ ਪੂਰਨ ਜਗਦੀਸ਼। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਸਰਦਾਰ ਆਤਮਾ ਸਿੰਘ ਜੀ ਜਿਹੜੇ ਬਹੁਤ ਰਈਅਸ ਸਨ, ਭਾਵ ਕੇ ਬਹੁਤ ਅਮੀਰ ਸਨ, ਉਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਹੁਤ ਪੂਰਨ ਵੱਡੇ ਸਿੱਖ ਸਨ। ਸਭ ਕੇ ਆਗੇ ਪ੍ਰਭੂ ਜੀ ਜਾਵੇ ਪਾਛੇ ਲਾਗੀ ਸੰਗਤ ਆਵੇ। ਉਸ ਵੇਲੇ ਰਾਵਲ ਪਿੰਡੀ ਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਸਾਰਿਆਂ ਤੋਂ ਅੱਗੇ ਅੱਗੇ ਜਾ ਰਹੇ ਸਨ ਤੇ ਪਿੱਛੇ ਸਾਰੀ ਸੰਗਤ ਚਲੀ ਆ ਰਹੀ ਸੀ। ਨਿਰੰਜਨ ਸਿੰਘ ਭਾਇਓ ਮਸਤਾਨਾ ਪ੍ਰਭ ਕੇ ਪ੍ਰੇਮ ਨੇ ਕੀਓ ਦੀਵਾਨਾ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਉਸ ਵੇਲੇ ਜਿਹੜਾ ਨਿਰੰਜਨ ਸਿੰਘ ਸੀ ਉਹ ਮਸਤਾਨਾ ਹੋ ਗਿਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਨੇ ਮਾਨੋ ਕੇ ਉਹਨਾਂ ਨੂੰ ਦੀਵਾਨਾ ਬਣਾ ਦਿੱਤਾ ਸੀ, ਇਸ ਕਰਕੇ ਉਹ ਮਸਤਾਨੇ ਹੋ ਗਏ। ਬਾਜ਼ਾਰ ਕੇ ਪੀਤਰ ਆਹੀ ਦੁਕਾਨ ਲਾਗਿਓ ਏਕ ਥੋ ਦੂਧ ਤਪਾਨ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਸਮੇਤ ਇਹ ਸਾਰਾ ਜਿਹੜਾ ਜਲੂਸ ਸੀ ਸ਼ਹਿਰ ਦੇ ਬਾਜ਼ਾਰ ਦੇ ਵਿੱਚ ਦੀ ਲੰਘਦਾ ਜਾਂਦਾ ਸੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਇੱਕ ਹਲਵਾਈ ਆਪਣੀ ਦੁਕਾਨ ਦੇ ਉੱਤੇ ਬਹੁਤੀ ਸਾਰੀ ਕੜਾਈ ਭਰ ਕੇ ਦੁੱਧ ਦੀ ਉਹਨੂੰ ਉਬਾਲ ਰਿਹਾ ਸੀ। ਤਪ ਤਪੋ ਕੇ ਮਦ ਤੇ ਪੜਿਓ ਗੁਰੂ ਕਰਾ ਸੇ ਕਛ ਨਾ ਸੜਿਓ। ਤੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਨਿਰੰਜਨ ਸਿੰਘ ਮਸਤਾਨੀ ਹਾਲਤ ਦੇ ਵਿੱਚ ਸੀ, ਉਸੇ ਹਾਲਤ ਦੇ ਵਿੱਚ ਉਹ ਦੁੱਧ ਦੀ ਭਰੀ ਹੋਈ ਕੜਾਈ ਦੇ ਵਿੱਚ ਜਾ ਕੇ ਡਿੱਗ ਪਿਆ, ਜਿਹੜਾ ਕਿ ਦੁੱਧ ਬਹੁਤ ਜ਼ਿਆਦਾ ਗਰਮ ਸੀ। ਪਰ ਕਵੀ ਜੀ ਲਿਖਦੇ ਨੇ, ਗੁਰੂ ਕਰਾ ਸੇ ਕੁਛ ਨਾ ਸੜਿਓ, ਗੁਰੂ ਦੀ ਕਲਾ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਦੀ ਰਹਿਮਤ ਦੇ ਨਾਲ। ਕਵੀ ਜੀ ਲਿਖਦੇ ਨੇ ਕਿ ਮਸਤਾਨੇ ਨਿਰੰਜਨ ਸਿੰਘ ਦਾ ਕੁਝ ਵੀ ਨਾ ਵਿਗੜੇ। ਆਗੇ ਇੱਕ ਕੂਪ ਮੈਂ ਗਿਰਿਓ, ਜੀਵਤ ਹੀ ਤਹਿ ਕੋ ਨਿਕਰਿਓ। ਅੱਗੇ ਚਲਦਿਆਂ ਚਲਦਿਆਂ ਕਵੀ ਜੀ ਲਿਖਦੇ ਨੇ, ਇੱਕ ਪਾਸੇ ਖੂਹ ਆਇਆ ਤੇ ਮਸਤਾਨਾ ਨਿਰੰਜਨ ਸਿੰਘ ਉਸ ਖੂਹ ਦੇ ਵਿੱਚ ਡਿੱਗ ਪਿਆ। ਪਰ ਕਵੀ ਜੀ ਲਿਖਦੇ ਨੇ ਕਿ ਤਾਂ ਵੀ ਪਾਣੀ ਦੇ ਵਿੱਚ ਉਹ ਨਾ ਡੁੱਬਿਆ, ਜਿਉਂਦਾ ਹੀ ਉਸ ਨੂੰ ਫਿਰ ਬਹੁਤਿਆਂ ਸਾਰਿਆਂ ਸਿੱਖਾਂ ਨੇ ਮਿਲ ਕੇ ਬਾਹਰ ਕੱਢੇ। ਪ੍ਰਭ ਆਏ ਜਬ ਨਿਜ ਸਥਾਨਾ, ਦੁਆ ਕਰ ਜੋੜ ਕਈਓ ਤਿਹੇ ਆਣਾ। ਜਦੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਆਪਣੀ ਨਿਜ ਜਗ੍ਹਾ ਤੇ ਆਣ ਕੇ ਬੈਠ ਗਏ ਤੇ ਫਿਰ ਉਹ ਜਿਹੜਾ ਨਿਰੰਜਨ ਸਿੰਘ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਪਹੁੰਚਿਆ, ਹੱਥ ਜੋੜ ਕੇ ਉਸ ਨੇ ਬੇਨਤੀ ਕੀਤੀ। ਆਪਣੀ ਮਸਤੀ ਵਾਪਸ ਲੀਜੋ, ਮੋਹ ਪਰ ਪ੍ਰਭ ਜੀ ਕਰੁਣਾ ਕੀਜੋ। ਹੱਥ ਜੋੜ ਕੇ ਨਿਰੰਜਨ ਸਿੰਘ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਮੇਰੇ ਤੇ ਦਇਆ ਨੂੰ ਧਾਰਨ ਕਰੋ, ਜਿਹੜੀ ਮਸਤੀ ਮੈਨੂੰ ਚੜ੍ਹਦੀ ਹੈ ਸੱਚੇ ਪਾਤਸ਼ਾਹ ਜੀ, ਉਹ ਤੁਹਾਡੇ ਪ੍ਰੇਮ ਦੀ ਮਸਤੀ ਹੈ। ਕਿਰਪਾ ਕਰਕੇ ਮੇਰੇ ਤੋਂ ਉਹ ਮਸਤੀ ਵਾਪਸ ਲੈ ਲਵੋ ਸੱਚੇ ਪਾਤਸ਼ਾਹ ਜੀ, ਮੈਂ ਮਸਤੀ ਨਹੀਂ ਚਾਹੁੰਦਾ। ਨਿਮਰ ਹੋਏ ਤੇ ਅਰਜ ਗੁਜ਼ਾਰੀ, ਮੋਦ ਹੋਏ ਕਹੀਓ ਬਨ ਵਾਰੀ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਫਿਰ ਜਦੋਂ ਨਿਮਰਤਾ ਦੇ ਨਾਲ ਐਸੀ ਨਿਰੰਜਨ ਸਿੰਘ ਨੇ ਬੇਨਤੀ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਕੀਤੀ। ਕਵੀ ਜੀ ਲਿਖਦੇ ਨੇ ਕਿ ਜਿਹੜੇ ਬਨਵਾਰੀ ਭਾਵ ਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹ ਮੋਦ ਦੇ ਵਿੱਚ ਆ ਗਏ, ਖੁਸ਼ੀ ਦੇ ਵਿੱਚ ਆ ਗਏ। ਜਾਹੋ ਤੋਹੇ ਕੀ ਮਸਤੀ ਲੀਨੀ, ਵੱਡ ਪ੍ਰਤਾਪ ਗਿਰਾ ਕਹੀ ਪੀਨੀ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ, ਠੀਕ ਹੈ ਨਿਰੰਜਨ ਸਿੰਘਾ, ਅੱਜ ਤੋਂ ਤੇਰੀ ਮਸਤੀ ਅਸੀਂ ਤੇਰੇ ਤੋਂ ਵਾਪਸ ਲੈ ਲਈ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਜਿਹੜਾ ਬਚਨ ਸੀ ਉਹ ਕਹਿ ਦਿੱਤਾ। ਜਿਮਈਖ ਮੋ ਰਸ ਨਿਕਾਰੇ, ਛੋੜ ਰਹੇ ਨਾ ਰਸ ਫੋਕ ਰਹੇ ਨਾ ਰਸ ਮਜਾਰੇ। ਜਦੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਪਣੀ ਮਸਤੀ ਨਿਰੰਜਨ ਸਿੰਘ ਤੋਂ ਵਾਪਸ ਲੈ ਲਈ ਤੇ ਕਵੀ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਫਿਰ ਨਿਰੰਜਨ ਸਿੰਘ ਦੀ ਹਾਲਤ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਜਿਵੇਂ ਕਿਸੇ ਗੰਨੇ ਦੇ ਵਿੱਚੋਂ ਉਸ ਨੂੰ ਪੀੜ ਕੇ ਸਾਰੇ ਦਾ ਸਾਰਾ ਰਸ ਬਾਹਰ ਕੱਢ ਲਿਆ ਜਾਵੇ ਤੇ ਜਿਸ ਤਰ੍ਹਾਂ ਗੰਨੇ ਦਾ ਬਾਕੀ ਫੋਕ ਰਹਿ ਜਾਂਦਾ ਹੈ ਜਿਹਦੇ ਵਿੱਚ ਰਸ ਨਹੀਂ ਹੁੰਦਾ, ਇਸ ਤਰ੍ਹਾਂ ਭਾਵ ਕੇ ਜਿਹੜੀ ਰਸ ਰੂਪੀ ਮਸਤੀ ਸੀ ਉਹ ਗੰਨੇ ਰੂਪੀ ਨਿਰੰਜਨ ਸਿੰਘ ਤੋਂ ਬਾਹਰ ਕੱਢ ਲਈ ਤੇ ਨਿਰੰਜਨ ਸਿੰਘ ਬਗੈਰ ਰਸ ਤੋਂ ਗੰਨੇ ਦੇ ਛਿੱਲੜ ਵਰਗਾ ਫੋਕ ਵਰਗਾ ਰਹਿ ਗਏ। ਜਿਮ ਬਦਾਮ ਕੀ ਗੁਠਲੀ ਲੀਏ, ਛਿੱਲੜ ਰਹਿ ਲੋਕ ਦਿਖੀਏ। ਗ੍ਰੰਥਾਕਾਰ ਜੀ ਇੱਕ ਹੋਰ ਪ੍ਰਮਾਣ ਦਿੰਦੇ ਨੇ ਕਿ ਜਿਸ ਪ੍ਰਕਾਰ ਦੇ ਨਾਲ ਬਦਾਮ ਨੂੰ ਭੰਨ ਕੇ ਉਹਦੇ ਵਿੱਚੋਂ ਬਦਾਮ ਦੀ ਗਿਰੀ ਬਾਹਰ ਕੱਢ ਲਈਦੀ ਹੈ ਤੇ ਜਿਹੜਾ ਬਾਕੀ ਬਦਾਮ ਦਾ ਛਿੱਲਣ ਹੁੰਦਾ ਹੈ ਉਸੇ ਪ੍ਰਕਾਰ ਦੇ ਨਾਲ ਹੀ ਬੇਕਾਰ ਹੋ ਜਾਂਦਾ ਹੈ। ਜਿਮ ਯਹੀ ਕੁੰਚੇ ਉਤਾਰੇ, ਲੈ ਹੈ ਪਕੜ ਤਿਸੇ ਨਾਰੇ ਨਾਰੇ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਇੱਕ ਹੋਰ ਪ੍ਰਮਾਣ ਦਿੰਦੇ ਨੇ ਕਿ ਜਿਸ ਪ੍ਰਕਾਰ ਦੇ ਨਾਲ ਜਿਹੜਾ ਸੱਪ ਹੈ ਉਹ ਆਪਣੀ ਕੁੰਜ ਨੂੰ ਲਾਹ ਦਿੰਦਾ ਹੈ, ਉਤਾਰ ਦਿੰਦਾ ਹੈ, ਲੈ ਹੈ ਪਕੜ ਤਿਸੇ ਨਰ ਨਾਰੇ। ਜੇ ਸੱਪ ਹੋਵੇ ਤੇ ਕੋਈ ਇਸਤਰੀ ਪੁਰਸ਼ ਡਰਦਾ ਸੱਪ ਦੇ ਲਾਗੇ ਨਹੀਂ ਜਾਂਦਾ, ਉਹਨੂੰ ਆਪਣੇ ਹੱਥ ਦੇ ਵਿੱਚ ਸੱਪ ਨੂੰ ਨਹੀਂ ਫੜ ਸਕਦਾ, ਪਰ ਜਿਹੜੀ ਸੱਪ ਦੀ ਲੱਥੀ ਹੋਈ ਕੁੰਜ ਹੁੰਦੀ ਹੈ ਉਹਨੂੰ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਾਰੇ ਇਸਤਰੀਆਂ ਪੁਰਸ਼ ਆਸਾਨੀ ਦੇ ਨਾਲ ਫੜ ਲੈਂਦੇ ਨੇ। ਤਾਹਿ ਤਰਾਸ ਰਹੇ ਤਿਸ ਨਾਹਿ ਤਰਾਸ ਰਹੇ ਤਿਸ ਕੇਰਾ ਇਹੀ ਵੱਡੋ ਕਹਿ ਹੈ ਤੇ ਬੇਰਾ। ਸੱਪ ਨੂੰ ਭਾਵੇਂ ਕੋਈ ਫੜ ਨਹੀਂ ਸਕਦਾ, ਪਰ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸੱਪ ਦੇ ਸਰੀਰ ਦੇ ਉੱਪਰੋਂ ਲੱਥੀ ਹੋਈ ਜਿਹੜੀ ਕੁੰਜ ਹੁੰਦੀ ਹੈ ਉਹਨੂੰ ਹਰ ਕੋਈ ਆਪਣੇ ਹੱਥ ਦੇ ਵਿੱਚ ਫੜ ਲੈਂਦਾ ਹੈ, ਭਾਵ ਕਿ ਕੁੰਜ ਦੇ ਵਿੱਚ ਕੋਈ ਖਤਰਾ ਨਹੀਂ ਹੁੰਦਾ, ਕਿਸੇ ਪ੍ਰਕਾਰ ਦਾ ਡਰ ਨਹੀਂ ਹੁੰਦਾ, ਤੇ ਕੁੰਜ ਨੂੰ ਫੜ ਕੇ ਫਿਰ ਹਰ ਕੋਈ ਕਹਿੰਦਾ ਦੇਖੋ ਕਿੰਨਾ ਵੱਡਾ ਇਹ ਸੱਪ ਸੀ। ਇਸ ਤਰ੍ਹਾਂ ਦੀਆਂ ਗੱਲਾਂ ਉਹਦੇ ਬਾਰੇ ਕੀਤੀਆਂ ਜਾ ਸਕਦੀਆਂ ਨੇ। ਫੇਰ ਦੀਵਾਨ ਲਾਇਓ ਜਬ ਹੀ ਨਹ ਮਹਸਤਾਨਾ ਹੋਇਓ ਤਬ ਹੀ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿਸ ਤਰ੍ਹਾਂ ਦੀ ਹਾਲਤ ਨਿਰੰਜਨ ਸਿੰਘ ਦੀ ਹੋ ਗਈ ਕਿ ਜਿਵੇਂ ਰਸ ਕੱਢਣ ਤੋਂ ਬਾਅਦ ਗੰਨੇ ਦੀ ਹਾਲਤ ਹੁੰਦੀ ਹੈ, ਜਾਂ ਫਿਰ ਇਸ ਤਰ੍ਹਾਂ ਦੀ ਹਾਲਤ ਹੋ ਗਈ ਹੈ ਕਿ ਬਦਾਮ ਦੀ ਗਿਰੀ ਕੱਢਣ ਤੋਂ ਬਾਅਦ ਜਿਸ ਤਰ੍ਹਾਂ ਬਦਾਮ ਦੇ ਬਾਹਰਲੇ ਛਿੱਲੜ ਦੀ ਹਾਲਤ ਹੁੰਦੀ ਹੈ, ਜਾਂ ਫਿਰ ਇਸ ਤਰ੍ਹਾਂ ਦੀ ਹਾਲਤ ਹੋ ਗਈ ਹੈ ਕਿ ਜਿਵੇਂ ਸੱਪ ਵਿੱਚੋਂ ਨਿਕਲ ਜਾਵੇ ਤੇ ਬਾਕੀ ਕੁੰਜ ਰਹਿ ਜਾਵੇ। ਗ੍ਰੰਥਾਕਾਰ ਜੀ ਲਿਖਦੇ ਨੇ ਫੇਰ ਦੀਵਾਨ ਲਾਗਿਓ ਜਬ ਹੀ, ਜਦੋਂ ਫੇਰ ਦੀਵਾਨ ਲੱਗਿਆ, ਜਦੋਂ ਕੀਰਤਨ ਸ਼ੁਰੂ ਹੋਇਆ, ਨਹ ਮਸਤਾਨਾ ਹੋਇਓ ਤਬ ਹੀ। ਜਦੋਂ ਹੀ ਪ੍ਰੇਮ ਆਉਂਦਾ ਸੀ, ਜਦੋਂ ਹੀ ਦੀਵਾਨ ਲੱਗਦਾ ਸੀ, ਕੀਰਤਨ ਹੁੰਦਾ ਸੀ, ਉਸੇ ਵੇਲੇ ਉਹ ਮਸਤਾਨਾ ਹੋ ਜਾਂਦਾ ਸੀ। ਪਰ ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਜਦੋਂ ਵਾਰਤਾ ਵਰਤੀ ਫਿਰ ਦੀਵਾਨ ਵੀ ਲੱਗਿਆ, ਕੀਰਤਨ ਵੀ ਹੋਇਆ, ਪਰ ਮਸਤੀ ਨਹੀਂ ਆਈ। ਜਥੇਦਾਰ ਬਹੁਤ ਜ਼ੋਰ ਲਗੈ ਹੈ ਇਸੇ ਨਹੀਂ ਅਬ ਸੂਤਰ ਪੈ ਹੈ। ਕਵੀ ਜੀ ਲਿਖਦੇ ਨੇ ਕਿ ਜਥੇਦਾਰਾਂ ਨੇ, ਗਾਉਣ ਵਾਲਿਆਂ ਨੇ ਬੜਾ ਜ਼ੋਰ ਲਾ ਲਾ ਕੇ ਗਾਇਆ, ਪਰ ਤਾਂ ਵੀ ਕਿਸੇ ਪ੍ਰਕਾਰ ਦੇ ਨਾਲ ਇਹਨੂੰ ਸੂਤਰ ਨਾ ਪਿਆ, ਭਾਵ ਕੇ ਨਿਰੰਜਨ ਸਿੰਘ ਮਸਤਾਨਾ ਨਾ ਹੋਇਆ। ਮਸਤੀ ਵਾਲੇ ਮਸਤੀ ਲੀਨੀ ਤੇਹ ਕੀ ਦੇਹੀ ਖਾਲੀ ਕਿਨੀ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਜਿਹੜੇ ਸਤਿਗੁਰੂ ਪ੍ਰਤਾਪ ਸਿੰਘ ਜੀ ਮਸਤੀ ਦੇਣ ਵਾਲੇ ਸਨ, ਉਹਨਾਂ ਨੇ ਨਿਰੰਜਨ ਸਿੰਘ ਦੀ ਮਸਤੀ ਵਾਪਸ ਲੈ ਲਈ ਸੀ, ਤੇ ਉਹਦੀ ਜਿਹੜੀ ਦੇਹ ਸੀ ਨਿਰੰਜਨ ਸਿੰਘ ਦੀ, ਉਹ ਮਸਤੀ ਤੋਂ ਖਾਲੀ ਕਰ ਦਿੱਤੀ ਸੀ। ਰਾਮਪੁਰੀ ਪ੍ਰਭ ਚਾ ਰਾਮਪੁਰੀ ਪ੍ਰਭ ਜੋ ਚਾਹੇ ਕਰ ਹੈ ਰੀਤੇ ਪਰੇ ਪਰੇ ਸਖ ਨਰ ਹੈ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਜੋ ਪ੍ਰਭੂ ਚਾਹੁੰਦਾ ਹੈ ਉਹੀ ਕਰ ਸਕਦਾ ਹੈ। ਕਵੀ ਜੀ ਲਿਖਦੇ ਨੇ ਰੀਤੇ ਭਰੇ ਭਰੇ ਸਖ ਨਰ ਹੈ, ਭਾਵ ਕੇ ਰੀਤਿਆਂ ਨੂੰ ਖਾਲੀਆਂ ਨੂੰ ਉਹ ਭਰ ਸਕਦਾ ਹੈ ਤੇ ਭਰਿਆਂ ਨੂੰ ਖਾਲੀ ਵੀ ਕਰ ਸਕਦਾ ਹੈ, ਇਹ ਤੇ ਉਹਦਾ ਨਿਤ ਦਾ ਵਿਹਾਰ ਹੈ। ਜਿਸ ਪ੍ਰਕਾਰ ਦੇ ਨਾਲ ਗੁਰਬਾਣੀ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਬਿਹਾਗੜਾ ਰਾਗ ਦੇ ਵਿੱਚ ਬਿਆਨ ਕਰਦੇ ਨੇ ਕਿ ਪ੍ਰਭੂ ਕਿਸ ਤਰ੍ਹਾਂ ਦੇ ਕੌਤਕ ਕਰਦਾ ਹੈ। ਸਤਿਗੁਰੂ ਤੇਗ ਬਹਾਦਰ ਜੀ ਲਿਖਦੇ ਨੇ ਹਰ ਕੀ ਗਤ ਨਹੀਂ ਕੋ ਜਾਣ, ਪਰ ਪਰਮੇਸ਼ਰ ਦੀ ਗਤੀ ਨੂੰ ਉਹਦੇ ਕੌਤਕਾਂ ਨੂੰ ਕੋਈ ਜਾਣ ਨਹੀਂ ਸਕਦਾ। ਹਰ ਕੀ ਗਤ ਨਹਿ ਕੋ ਜਾਣ, ਜੋਗੀ ਜਪੀ ਤਪੀ ਪਚ ਹਾਰੇ ਅਰ ਬਹੁ ਲੋਕ ਸਿਆਣੇ। ਭਾਵ ਕੇ ਵੱਡੇ ਵੱਡੇ ਜੋਗੀ, ਅਨੇਕਾਂ ਜਤੀ ਜਤ ਰੱਖਣ ਵਾਲੇ, ਅਨੇਕਾਂ ਤਪੀ ਤਪ ਕਰਨ ਵਾਲੇ ਸਾਰੇ ਥੱਕ ਗਏ ਨੇ, ਹਾਰ ਗਏ ਨੇ, ਤੇ ਇਸ ਤੋਂ ਇਲਾਵਾ ਅਰ ਬਹੁ ਲੋਕ ਸਿਆਣੇ, ਇਸ ਤੋਂ ਵੀ ਜ਼ਿਆਦਾ ਹੋਰ ਬਹੁਤ ਵੱਡੇ ਵੱਡੇ ਸਿਆਣੇ ਜਿਹੜੇ ਲੋਕ ਨੇ, ਉਹ ਵੀ ਹਰੀ ਦੀ ਗਤੀ ਨੂੰ, ਉਹਦੇ ਕੌਤਕਾਂ ਨੂੰ ਨਹੀਂ ਜਾਣ ਸਕੇ। ਛਿਨ ਮੈਂ ਰਾਓ ਰੰਕ ਕਉ ਕਰੀ, ਰਾਓ ਰੰਕ ਕਰ ਡਾਰੇ। ਸਤਿਗੁਰੂ ਤੇਗ ਬਹਾਦਰ ਜੀ ਲਿਖਦੇ ਨੇ ਕਿ ਛਿਨ ਦੇ ਵਿੱਚ ਉਹ ਰਾਜੇ ਤੋਂ ਕੰਗਾਲ ਬਣਾ ਸਕਦਾ ਹੈ, ਇੱਕ ਛਿਣ ਦੇ ਵਿੱਚ ਜੇਕਰ ਉਹ ਚਾਹੇ ਤੇ ਫਿਰ ਕੰਗਾਲ ਨੂੰ ਰਾਜਾ ਵੀ ਬਣਾ ਸਕਦਾ। ਛਿਨ ਮੈਂ ਰਾਓ ਰੰਕ ਕਉ ਕਰੀ, ਰਾਓ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖ ਨਾਵੈ ਯਹ ਤਾਕਾ ਵਿਵਹਾਰੇ। ਰੀਤਿਆਂ ਨੂੰ ਪਾਵ ਕੇ ਖਾਲੀਆਂ ਨੂੰ ਭਰ ਦਿੰਦਾ, ਤੇ ਭਰਿਆ ਨੂੰ ਖਾਲੀ ਕਰ ਦਿੰਦਾ ਹੈ। ਯਹ ਤਾਕੋ ਵਿਵਹਾਰੇ, ਉਹਦਾ ਵਿਹਾਰ ਹੀ ਇਸੇ ਪ੍ਰਕਾਰ ਦਾ ਹੈ, ਭਾਵ ਕਿ ਉਹ ਕਰਦਾ ਹੀ ਇਹੀ ਕੁਝ ਹੈ। ਹੁਣ ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ, ਰੀਤੇ ਭਰੇ ਭਰੇ ਸਖਨਾਰ ਹੈ, ਭਾਵ ਕਿ ਖਾਲੀਆਂ ਨੂੰ ਭਰ ਦਿੰਦਾ, ਭਰਿਆ ਨੂੰ ਖਾਲੀ ਕਰ ਦਿੰਦਾ। ਇਹ ਪ੍ਰਭੂ ਦੇ ਕੌਤਕ ਨੇ, ਉਹਦੀਆਂ ਲੀਲਾਵਾਂ ਨੇ। ਇਸ ਜਗ੍ਹਾ ਦੇ ਉੱਤੇ ਹੁਣ ਗ੍ਰੰਥਾਕਾਰ ਜੀ ਆਪਣੀ ਇਸ ਸਾਖੀ ਦੀ ਸਮਾਪਤੀ ਕਰਦੇ ਨੇ। ਅਗਲੀ ਨਵੀਂ ਸਾਖੀ ਦਾ ਕਵੀ ਜੀ ਨੇ ਪ੍ਰਾਰੰਭ ਕੀਤਾ। ਸਨ ਸੰਤਾਲੀ ਦਾ ਵਾਕਿਆ ਜਾਨ ਕੁਲ ਜਹਾਨ, ਬਟਵਾਰਾ ਹੋਇਆ ਦੇਸ਼ ਦਾ ਹਿੰਦ ਤੇ ਪਾਕਿਸਤਾਨ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਸਨ 1947 ਦੀ ਜਿਹੜੀ ਵਾਰਤਾ ਹੈ, ਉਹਦੇ ਤੋਂ ਹਰ ਕੋਈ ਜਾਣੂ ਹੈ, ਪੂਰੀ ਦੁਨੀਆ ਜਾਣਦੀ ਹੈ ਕਿ ਉਸ ਵੇਲੇ ਕੀ ਹੋਇਆ। ਗ੍ਰੰਥਾਕਾਰ ਜੀ ਲਿਖਦੇ ਨੇ, 1947 ਈਸਵੀ ਦੇ ਵਿੱਚ ਹਿੰਦੁਸਤਾਨ ਦਾ ਬਟਵਾਰਾ ਹੋ ਗਿਆ। ਗ੍ਰੰਥਾਕਾਰ ਜੀ ਲਿਖਦੇ ਨੇ, ਇੱਕ ਵੱਖਰਾ ਹਿੰਦੁਸਤਾਨ ਤੋਂ ਨਿਖੜ ਕੇ ਮੁਲਕ ਬਣਿਆ, ਜਿਹਦਾ ਨਾਮ ਹੈ ਪਾਕਿਸਤਾਨ। ਬਸੰਤ ਸਿੰਘ ਕਹੇ ਬਾਜਵਾ ਸਤਿਗੁਰ ਦਾ ਉਪਕਾਰ, ਜਦ ਤੱਕ ਧਰਤੀ ਰਹੇਗੀ ਰਹਿਸਣ ਵਿੱਚ ਸੰਸਾਰ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਕਾਰ ਦੀ ਇੱਕ ਗਾਥਾ ਮੈਨੂੰ ਬਸੰਤ ਸਿੰਘ ਬਾਜਵਾ ਨੇ ਸੁਣਾਈ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਦੋਂ ਤੱਕ ਇਹ ਧਰਤੀ ਰਹੇਗੀ, ਉਹਨਾਂ ਚਿਰ ਤੱਕ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਉਪਕਾਰ ਨੇ, ਉਹ ਦੁਨੀਆਂ ਦੇ ਵਿੱਚ ਜਾਣੇ ਪਛਾਣੇ ਰਹਿਣਗੇ। ਪੰਚੋ ਦਰਿਆ ਲਾਲ ਪਹਿ ਗੁਲਾਲ ਸਮ, ਅੰਬਰ ਪਿਲਾਲੋ ਲਾਲ ਰਵੀ ਲਾਲ ਕਹਿਰਾਂ ਦਾ। ਜਦੋਂ ਪਾਕਿਸਤਾਨ ਬਣਿਆ ਤੇ ਜਦੋਂ ਰੌਲਾ ਪਿਆ, ਜਦੋਂ ਕਿ ਇੱਕ ਦੂਜੇ ਦੀ ਕੱਟ ਵੱਢ ਹੋਈ, ਬੜੀਆਂ ਮੌਤਾਂ ਹੋਈਆਂ, ਉਸ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਸੀ, ਕਵੀ ਜੀ ਨੇ ਉਸਦਾ ਬਿਆਨ ਕੀਤਾ। ਕਵੀ ਜੀ ਲਿਖਦੇ ਨੇ, ਪੰਚੋਂ ਦਰਿਆ ਲਾਲ ਪੈ ਗੁਲਾਲ ਸਮ, ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਆਖਿਆ ਜਾਂਦਾ। ਕਵੀ ਜੀ ਲਿਖਦੇ ਨੇ ਕਿ ਪੰਜ ਦਰਿਆ ਜਿਹੜੇ ਸਨ, ਇਹ ਗੁਲਾਲ ਦੇ ਵਰਗੇ ਲਾਲ ਹੋ ਗਏ ਸਨ, ਭਾਵ ਕੇ ਖੂਨ ਦੇ ਨਾਲ। ਅੰਬਰ ਵੀ ਲਾਲੋ ਲਾਲ, ਜਿਹੜਾ ਅੰਬਰ ਹੈ, ਜਿਹੜਾ ਆਕਾਸ਼ ਹੈ, ਉਹ ਵੀ ਕਵੀ ਜੀ ਲਿਖਦੇ ਨੇ ਕਿ ਲਾਲ ਹੋ ਗਿਆ ਸੀ। ਰਵੀ ਲਾਲ ਕਹਿਰਾਂ ਦਾ, ਇਸ ਤੋਂ ਇਲਾਵਾ ਕਹਿਰਾਂ ਦਾ ਜਿਹੜਾ ਸੂਰਜ ਹੈ, ਉਹ ਵੀ ਲਾਲ ਸੀ। ਖੂਨ ਕੀ ਥੀ ਹੋਲੀ ਮਾਚੀ ਹਰ ਹਰ ਗਲੀ ਮੋੜ ਪਰ, ਮਾਨਵ ਕਾ ਮਾਨਵ ਬਣਾ ਵੈਰੀ ਪਿੰਡਾਂ ਸ਼ਹਿਰਾਂ ਦਾ। ਉਸ ਵੇਲੇ ਮਾਨੋ ਕੇ ਲੋਕ ਇੱਕ ਦੂਜੇ ਦੇ ਖੂਨ ਦੇ ਨਾਲ ਹੋਲੀ ਖੇਡ ਰਹੇ ਸਨ। ਕਵੀ ਜੀ ਲਿਖਦੇ ਨੇ, ਹਰ ਗਲੀ ਦੇ ਵਿੱਚ, ਹਰ ਮੋੜ ਦੇ ਉੱਤੇ ਮਨੁੱਖ ਮਨੁੱਖਾਂ ਨੂੰ ਮਾਰ ਰਹੇ ਸਨ, ਹਰ ਕੋਈ ਇੱਕ ਦੂਜੇ ਦਾ ਵੈਰੀ ਬਣਿਆ ਹੋਇਆ ਸੀ, ਕੀ ਪਿੰਡ ਤੇ ਕੀ ਸ਼ਹਿਰ। ਭਾਵ ਕੇ ਸ਼ਹਿਰਾਂ ਪਿੰਡਾਂ ਦੇ ਵਿੱਚ ਇਸੇ ਪ੍ਰਕਾਰ ਦਾ ਹੀ ਕਹਿਰ ਦਾ ਮਾਹੌਲ ਸੀ। ਆਤਬ ਦਾ ਸੇਕ ਜੈਸੇ ਪੱਠ ਪੱਠ ਯਾਰ ਨਕੋ, ਮਾਨਵ ਥੇ ਮਰ ਜਿਮ ਪੜੇ ਬਾਰ ਜਹਿਰਾਂ ਦਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਅੱਗ ਦਾ ਜਿਹੜਾ ਸੇਕ ਹੈ, ਕਵੀ ਜੀ ਲਿਖਦੇ ਨੇ ਕਿ ਪਠਿਆਰਨ ਦੀ ਜਿਵੇਂ ਭੱਠੀ ਤਪੀ ਹੋਵੇ ਤੇ ਦੂਰ ਤੱਕ ਉਸ ਭੱਠੀ ਦਾ ਅੱਗ ਦਾ ਸੇਕ ਜਾਂਦਾ, ਇਸੇ ਪ੍ਰਕਾਰ ਦੇ ਨਾਲ ਕ੍ਰੋਧ ਦੀ ਜਿਹੜੀ ਅਗਨੀ ਸੀ, ਉਹ ਹਰ ਇੱਕ ਹਿਰਦੇ ਦੇ ਵਿੱਚ ਭੜਕ ਰਹੀ ਸੀ, ਇੱਕ ਦੂਜੇ ਨੂੰ ਮਨੁੱਖ ਮਾਰ ਰਹੇ ਸਨ। ਕਵੀ ਜੀ ਲਿਖਦੇ ਨੇ, ਪੜੇ ਬਾਰ ਜਿਮ ਜ਼ਹਿਰਾਂ ਕਾ, ਇੰਨੇ ਜ਼ਿਆਦਾ ਮਰੇ ਕਿ ਜਿਸ ਤਰ੍ਹਾਂ ਆਕਾਸ਼ ਦੇ ਵਿੱਚੋਂ ਜ਼ਹਿਰ ਦਾ ਮੀਂਹ ਪਿਆ ਹੋਵੇ। ਮਾਨਵ ਥੇ ਰਾਮਪੁਰੀ ਰਾਮ ਜਾਣੇ ਜੋਥੀ ਕੀ ਨੀ ਉਨਹੋਨੇ, ਆਵਲੋ ਨਹੀਂ ਪਤਾ ਉਨ ਵੈਰੀਓਂ ਕੇ ਵੈਰਾਂ ਕਾ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਰਾਮ ਹੀ ਜਾਣੇ, ਭਗਵਾਨ ਹੀ ਜਾਣੇ ਕਿ ਜਿਨ੍ਹਾਂ ਨੇ ਇੱਕ ਦੂਜੇ ਨੂੰ ਮਾਰਿਆ, ਉਹਨਾਂ ਦੇ ਮਨ ਦੇ ਵਿੱਚ ਕਿਸ ਤਰ੍ਹਾਂ ਦੇ ਖਿਆਲ ਪੈਦਾ ਹੋਏ। ਆਵਲੋ ਨਹੀਂ ਪਤਾ ਉਨ ਵੈਰੀਓਂ ਕੇ ਵੈਰਾਂ ਦਾ, ਇੱਕ ਦੂਜੇ ਦੇ ਜਿਹੜੇ ਵੈਰੀ ਬਣੇ ਹੋਏ ਸਨ, ਆਖਰਕਾਰ ਉਸ ਵੈਰ ਦਾ ਕਾਰਨ ਕੀ ਸੀ। ਕਵੀ ਜੀ ਲਿਖਦੇ ਨੇ ਕਿ ਅਜੇ ਤੱਕ ਵੀ ਪਤਾ ਨਹੀਂ ਲੱਗ ਸਕਿਆ। कल ने ऐसी होश पुलाई, गाम गाम में छिड़ी लड़ाई। ग्रंथाकार रामपुरी जी लिखते ने के कलयुग दे इस भयानक समय ने हर एक दी होश नू इस प्रकार दे नाल भुलाया होया सी के पिंड पिंड दे विच एक दूजे दे नाल लड़ाई छिड़ी हुई सी। मानव का कदर ना काई, जिम मारे जिम होवे, इम मारे जिम होवे कसाई। ग्रंथाकार गुरबख्श सिंह रामपुरी जी लिखते ने कि मनुख दा कोई कदर ही नहीं सी रह गया, एक दूजे नू इस तरह मारदे सन कि जिवें कसाई जिहड़े लोक ने ओ जीवां नू मारदे। इला कुत्ते मास ना खान, दरियावां तो ना सांभे जान। कवि जी लिखते ने कि इन्ना ज्यादा लाशां दा पसारा हो गया कि इलां ते कुत्ते जड़े से ਉਹ ਵੀ ਮਾਸ ਖਾ ਖਾ ਕੇ ਰੱਜ ਗਏ। ਹੁਣ ਇਲਾ ਕੁੱਤੇ ਵੀ ਮਾਸ ਨੂੰ ਨਹੀਂ ਖਾਂਦੇ। ਇਸ ਤੋਂ ਇਲਾਵਾ ਦਰਿਆਵਾਂ ਤੋਂ ਨਾ ਸਾਂਭੇ ਜਾਣ, ਭਾਵ ਕੇ ਦਰਿਆਵਾਂ ਤੋਂ ਜਿਹੜੀਆਂ ਲੋਕਾਂ ਦੀਆਂ ਲੋਥਾਂ ਸਨ ਉਹ ਵੀ ਸਾਂਭੀਆਂ ਨਹੀਂ ਜਾਂਦੀਆਂ। ਮਾਂ ਨੇ ਨਹੀਂ ਥਾ ਪੁੱਤ ਸੰਭਾਲਾ, ਕਵੀ ਕਹੇ ਮਮ ਡਿਠਾ ਹਾਲਾ। ਹੁਣ ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਕਹਿੰਦੇ ਨੇ ਕਿ ਮੈਂ ਖੁਦ ਕਵੀ ਨੇ ਐਸੇ ਹਾਲਾਤਾਂ ਨੂੰ ਵੇਖਿਆ। ਕਵੀ ਜੀ ਲਿਖਦੇ ਨੇ ਕਿ ਮਾਵਾਂ ਨੇ ਉਸ ਵੇਲੇ ਆਪਣੇ ਪੁੱਤ ਵੀ ਨਹੀਂ ਸਨ ਸੰਭਾਲੇ। 15 ਦਿਨ ਮਾਂ ਕੇ ਪਾਛੇ, ਪਾਕਿਸਤਾਨ ਚ ਕੱਟੇ ਨਿਰਾਸ਼ੇ। ਕਵੀ ਰਾਮਪੁਰੀ ਜੀ ਲਿਖਦੇ ਨੇ ਕਿ 15 ਦਿਨ ਆਪਣੇ ਮਾਂ ਦਾ ਲੜ ਫੜ ਕੇ ਮੈਂ ਪਾਕਿਸਤਾਨ ਦੇ ਵਿਚ ਨਿਰਾਸ਼ਾ ਦੇ ਦਿਨ ਕੱਟੇ ਸਨ, ਭਾਵ ਕੇ ਉਸ ਬਿਪਤਾ ਦਾ ਜਿਹੜਾ ਕੌਤਕ ਹੈ ਉਹ ਆਪਣੀ ਅੱਖਾਂ ਦੇ ਨਾਲ ਕਵੀ ਰਾਮਪੁਰੀ ਜੀ ਲਿਖਦੇ ਨੇ ਮੈਂ ਦੇਖੇ। 8 ਸਾਲ ਦੀ ਉਮਰ ਛੁਟੇਰੀ, ਮਾਂ ਨੇ ਬਾਹਾਂ ਪਕੜੀ ਥੀ ਮੇਰੀ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਮੇਰੀ ਕਰੀਬ 8 ਸਾਲਾਂ ਦੀ ਉਮਰ ਛੋਟੀ ਹੋਵੇਗੀ ਕਿ ਮੇਰੀ ਮਾਂ ਨੇ ਮੇਰੀ ਬਾਂਹ ਨੂੰ ਫੜਿਆ ਸੀ। ਗੋਲੀ ਜਬ ਚਾਲਣ ਥੀ ਲਾਗੀ, ਜਾਨ ਬਚਾਵਣ ਹਿਤ ਵੈ ਭਾਗੀ। ਕਵੀ ਰਾਮਪੁਰੀ ਜੀ ਲਿਖਦੇ ਨੇ ਇੱਕ ਪਾਸੇ ਗੋਲੀਆਂ ਚੱਲਣ ਲੱਗੀਆਂ, ਦੂਜੇ ਪਾਸੇ ਮੇਰੀ ਬਾਂਹ ਨੂੰ ਫੜ ਕੇ ਮੇਰੀ ਮਾਂ ਜ਼ੋਰ ਦੇ ਨਾਲ ਦੌੜੀ ਸੀ। ਕਵੀ ਜੀ ਲਿਖਦੇ ਨੇ ਅੱਜ ਤੱਕ ਉਹ ਜਿਹੜਾ ਡਰ ਦਾ ਮਾਹੌਲ ਹੈ ਉਹ ਮੈਨੂੰ ਯਾਦ ਹੈ। ਏਸੇ ਹੀ ਬਸੰਤ ਸਿੰਘ ਪਾਈ, ਕੇਰੇ ਮੈਂ ਆ ਗਏ ਥੇ ਪਾਈ। ਕਵੀ ਰਾਮਪੁਰੀ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਅਸੀਂ ਘੇਰੇ ਦੇ ਵਿਚ ਆਏ ਸਾਂ, ਇਸੇ ਪ੍ਰਕਾਰ ਦੇ ਨਾਲ ਜਿਹੜੇ ਬਸੰਤ ਸਿੰਘ ਸਨ ਉਹ ਵੀ ਘੇਰੇ ਦੇ ਵਿਚ ਆ ਗਏ ਸਨ। ਮੁਸਲਮਾਨ ਥੇ ਇਨੋ ਵਿਰੋਧੀ, ਵਹਿ ਕਹਿ ਦੇਖੇਂਗੇ ਅਬ ਸੋਧੀ। ਜਿਹੜੇ ਮੁਸਲਮਾਨ ਸਨ ਉਹ ਸਾਰੇ ਦੇ ਸਾਰੇ ਬਸੰਤ ਸਿੰਘ ਦੇ ਵਿਰੋਧੀ ਸਨ। ਕਵੀ ਜੀ ਲਿਖਦੇ ਨੇ ਕਿ ਫਿਰ ਉਹ ਕਹਿਣ ਲੱਗੇ ਕਿ ਅੱਜ ਇਹਨਾਂ ਨਾਮਧਾਰੀਆਂ ਸੋਧੀਆਂ ਨੂੰ ਅਸੀਂ ਵੇਖ ਲਵਾਂਗੇ। ਬਹੁ ਚਿੰਤਾ ਤਰ ਹੋ ਨਰ ਨਾਰੀ, ਸਾਵੇਂ ਮੌਤ ਦਿਖੀ ਥੀ ਆ ਰਹੀ। ਕਵੀ ਜੀ ਲਿਖਦੇ ਨੇ ਕਿ ਬੜੀ ਚਿੰਤਾ ਦੇ ਵਿਚ ਸਾਰੇ ਡੁੱਬੇ ਨੇ ਜਿੰਨੇ ਵੀ ਇਸਤਰੀਆਂ ਪੁਰਸ਼ ਨੇ, ਕਿਉਂਕਿ ਕਵੀ ਜੀ ਲਿਖਦੇ ਨੇ ਸਾਵੇਂ ਮੌਤ ਦਿਖੀ ਥੀ ਆ ਰਹੀ, ਭਾਵ ਕੇ ਸਾਹਮਣੇ ਜਿਹੜੀ ਮੌਤ ਹੈ ਉਹ ਦਿਖਾਈ ਦੇ ਰਹੀ ਸੀ। ਬਿਨ ਸਤ ਗੁਰ ਨਾ ਔਰ ਸਹਾਰਾ, ਸਵਾਸ ਸਵਾਸ ਮਨ ਮਾਹੇ ਚਿਤਾਰਾ। ਕਵੀ ਰਾਮਪੁਰੀ ਜੀ ਲਿਖਦੇ ਨੇ ਕਿ ਉਸ ਵੇਲੇ ਬਸੰਤ ਸਿੰਘ ਦਾ ਬਗੈਰ ਸਤਿਗੁਰੂ ਪ੍ਰਤਾਪ ਸਿੰਘ ਤੋਂ ਹੋਰ ਕੋਈ ਸਹਾਰਾ ਨਹੀਂ ਸੀ, ਇਸ ਕਰਕੇ ਉਹਨੇ ਬਾਰ ਬਾਰ ਸਵਾਸ ਸਵਾਸ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਾ, ਚੇਤੇ ਕੀਤਾ। ਪੱਛਾ ਰਾਤ ਗੁਰ ਦਰਸ਼ਨ ਦੀਨਾ, ਸਫੇਦ ਘੋੜਾ ਸੀ ਤਲੇ ਨਵੀਨਾ। ਜਦੋਂ ਪਿਛਲੀ ਰਾਤ ਹੋਈ, ਭਾਵ ਕੇ ਜਦੋਂ ਅੰਮ੍ਰਿਤ ਵੇਲੇ ਦਾ ਸਮਾਂ ਸੀ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਸੰਤ ਸਿੰਘ ਨੂੰ ਆਣ ਕੇ ਦਰਸ਼ਨ ਦਿੱਤਾ। ਕਵੀ ਜੀ ਲਿਖਦੇ ਨੇ ਕਿ ਨਵਾਂ ਹੀ ਜਿਹੜਾ ਚਿੱਟੇ ਰੰਗ ਦਾ ਘੋੜਾ ਸੀ ਉਹਦੀ ਅਸਵਾਰੀ ਸਤਿਗੁਰੂ ਪ੍ਰਤਾਪ ਸਿੰਘ ਨੇ ਕੀਤੀ ਸੀ। ਬਸੰਤ ਸਿੰਘ ਤੇ ਤਾਈ ਉਠਾਏ ਕਬਰਾਓ ਨਹੀਂ ਹਮੀ ਸਹਾਏ। ਆਣ ਕੇ ਕਿਰਪਾ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਨੇ ਬਸੰਤ ਸਿੰਘ ਨੂੰ ਉਠਾਇਆ ਤੇ ਬਚਨ ਕੀਤਾ ਕਿ ਬਸੰਤ ਸਿੰਘਾ ਘਬਰਾਣਾ, ਅਸੀਂ ਤੇਰੇ ਰੱਖਿਅਕ ਹੋਵਾਂਗੇ। ਮੁਸਲਮਾਨ ਕਰੇ ਨਿਤ ਹੱਲਾ ਬਾੜ ਕਾਟ ਕਹੇ ਅੱਲਾ ਅੱਲਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਮੁਸਲਮਾਨ ਨਿਤ ਹੀ ਆਪਣੇ ਹੱਲੇ ਕਰਦੇ ਸਨ, ਮਾਰਦੇ ਸਨ, ਕੱਟਦੇ ਸਨ, ਅੱਲਾ ਅੱਲਾ ਦੇ ਨਾਰੇ ਲਾਉਂਦੇ ਸਨ। ਸਿੰਘਾਂ ਸੰਗ ਵਹਾਇਮ ਬੀਤੀ ਜ਼ਾਲਮ ਕਰ ਹੈ ਬਹੁਤ ਅਨੀਤੀ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਸਿੰਘਾਂ ਦੇ ਨਾਲ ਉਸ ਵੇਲੇ ਇਸ ਤਰ੍ਹਾਂ ਦੀ ਵਾਰਤਾ ਬੀਤੀ ਸੀ ਕਿ ਉਹਨਾਂ ਜ਼ਾਲਮਾਂ ਨੇ ਬਹੁਤ ਜ਼ਿਆਦਾ ਅਨੀਤੀ ਨੂੰ ਵਰਤਿਆ, ਭਾਵ ਕੇ ਬੜੇ ਜ਼ੁਲਮ ਢਾਏ। ਸਿੱਖ ਕੋ ਸੀਸ ਕਾਟੇ ਜਿਸ ਵੇਲੇ ਉੱਪਰ ਤਪਤ ਤਵਾ ਹੈ ਮੇਲੇ। ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ, ਕਿਸ ਤਰ੍ਹਾਂ ਦੇ ਜ਼ੁਲਮ ਕਰਦੇ ਸਨ, ਗ੍ਰੰਥਾਕਾਰ ਰਾਮਪੁਰੀ ਜੀ ਉਸਦਾ ਬਿਆਨ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਜਦੋਂ ਵੀ ਕਿਸੇ ਸਿੱਖ ਦੇ ਸਿਰ ਨੂੰ ਕੱਟਿਆ ਜਾਂਦਾ ਸੀ ਤੇ ਫਿਰ ਤੱਤਾ ਤੱਤਾ ਤਵਾ ਉਹਦੇ ਧੌਣ ਦੇ ਉੱਤੇ ਲਾ ਦਿੱਤਾ ਜਾਂਦਾ ਸੀ। ਨਾੜਾਂ ਗਰਮ ਮੁਰਦੇ ਕੀ ਹੋਵੇ ਵਹ ਇਕਦਮ ਹੀ ਨਾਚ ਖਲੋਵੇ। ਜਦੋਂ ਇਕਦਮ ਕਿਸੇ ਦਾ ਗਲਾ ਧੌਣ ਤੋਂ ਵੱਖ ਕੀਤਾ ਜਾਂਦਾ ਤੇ ਇੰਨੀ ਛੇਤੀ ਉਹਦੀ ਮੌਤ ਨਹੀਂ ਹੁੰਦੀ, ਥੋੜਾ ਚਿਰ ਤੱਕ ਸਿਰ ਵੀ ਤੜਫਦਾ ਹੈ, ਧੜ ਵੀ ਤੜਫਦਾ ਹੈ। ਹੁਣ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸਿਰ ਜਦੋਂ ਕੱਟਿਆ ਜਾਂਦਾ ਸੀ ਉਸੇ ਵੇਲੇ ਤੱਤਾ ਤਵਾ ਉਹਦੀ ਕੱਟੀ ਹੋਈ ਧੌਣ ਦੇ ਧੜ ਦੇ ਉੱਪਰ ਜਦੋਂ ਲਾਇਆ ਜਾਂਦਾ ਸੀ ਤੇ ਗਰਮ ਹੋ ਕੇ ਉਹ ਨਾੜਾਂ ਜਿਹੜੀਆਂ ਖੂਨ ਦੀਆਂ ਸਨ ਉਹ ਬੰਦ ਹੋ ਜਾਂਦੀਆਂ ਸਨ ਤੇ ਫਿਰ ਕਵੀ ਜੀ ਲਿਖਦੇ ਨੇ ਉਹ ਨਾਚ ਖਲੋਵੇ, ਉਹ ਜਿਹੜਾ ਧੜ ਸੀ ਫਿਰ ਬੜਾ ਤੜਫਦਾ ਸੀ, ਇਸ ਤਰ੍ਹਾਂ ਮੰਨ ਲਓ ਕਿ ਜਿਵੇਂ ਨੱਚਣ ਲੱਗ ਜਾਂਦਾ ਸੀ। ਪਾਪੀ ਕੋਲ ਬਜਾਵੇ ਢੋਲ ਨਾਚ ਨਾਚ ਕਹਿ ਕਾਫਰ ਬੋਲ। ਜਦੋਂ ਇਸ ਪ੍ਰਕਾਰ ਦੇ ਨਾਲ ਧੜ ਕਿਸੇ ਸਿੱਖ ਦਾ ਤੜਫਦਾ ਸੀ ਤੇ ਜਿਹੜੇ ਪਾਪੀ ਨੇ ਉਹ ਲਾਗੇ ਖਲੋ ਕੇ ਨਾਲੇ ਢੋਲ ਵਜਾਉਂਦੇ ਸਨ ਤੇ ਨਾਲੇ ਕਹਿੰਦੇ ਸਨ ਕਾਫਰਾ ਹੋਰ ਨੱਚ ਹੋਰ ਨੱਚ ਹੋਰ ਤੜਫ, ਇਸ ਤਰ੍ਹਾਂ ਦੀ ਹਾਲਤ ਬਣੀ ਹੋਈ ਸੀ। ਬਹੁਤ ਦੁੱਖ ਦੇ ਮੈਂ ਕਹਿਓ ਨਾ ਜਾਏ ਭੂਲੇ ਮੋਮਣ ਰਹਿਮ ਖੁਦਾਏ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਬਹੁਤ ਜ਼ਿਆਦਾ ਦੁੱਖ ਦਿੱਤੇ ਜਾਂਦੇ ਸਨ, ਮੇਰੀ ਕਲਮ ਤੇ ਉਹਨਾਂ ਨੂੰ ਬਿਆਨ ਕਵੀ ਜੀ ਲਿਖਦੇ ਨੇ ਕਰ ਨਹੀਂ ਸਕਦੀ। ਭੂਲੇ ਮੋਮਣ ਰਹਿਮ ਖੁਦਾਏ, ਭਾਵ ਕੇ ਜਿਹੜਾ ਖੁਦਾ ਦਾ ਰਹਿਮ ਹੈ ਉਹ ਤੇ ਮੋਮਣ ਭਾਵ ਕੇ ਮੁਸਲਮਾਨ ਭੁੱਲ ਹੀ ਗਏ ਸਨ। ਭਾਵ ਕੇ ਗੁਰਬਾਣੀ ਦੇ ਵਿਚ ਲਿਖਿਆ ਹੋਇਆ ਕਿ ਮੁਸਲਮਾਨ ਨੂੰ ਇੰਨਾ ਜ਼ਿਆਦਾ ਨਰਮ ਦਿਲ ਵਾਲਾ ਹੋਣਾ ਚਾਹੀਦਾ ਜਿਵੇਂ ਮੋਮ ਨਰਮ ਹੁੰਦੀ ਹੈ, ਭਾਵ ਕੇ ਪਰ ਰਹਿਮ ਜਿਹੜਾ ਖੁਦਾ ਦਾ ਹੈ ਉਹ ਤੇ ਮੋਮਣ ਭੁੱਲ ਹੀ ਗਏ ਸਨ ਉਸ ਮੌਕੇ ਦੇ ਉੱਤੇ। ਬਸੰਤ ਸਿੰਘ ਚੜਿਓ ਚੁਬਾਰੇ ਗਿਣੇ ਰਹਾ ਥਾ ਰਹਿਣ ਕੇ ਤਾਰੇ। ਸਤਿਗੁਰੂ ਪ੍ਰਤਾਪ ਸਿੰਘ ਤੇ ਦਰਸ਼ਨ ਦੇ ਕੇ ਹੁਕਮ ਕਰਕੇ ਚਲੇ ਗਏ, ਪਰ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਚੁਬਾਰੇ ਦੇ ਵਿਚ ਚੜਿਆ ਹੋਇਆ ਸੀ ਬਸੰਤ ਸਿੰਘ, ਗਿਣੇ ਰਹਾ ਥਾ ਰਹਿਣ ਕੇ ਤਾਰੇ, ਭਾਵ ਕੇ ਰਾਤ ਦੇ ਤਾਰਿਆਂ ਨੂੰ ਗਿਣ ਗਿਣ ਕੇ ਰਾਤ ਨੂੰ ਲੰਘਾ ਰਿਹਾ ਸੀ। ਮਿਲਟਰੀ ਵਾਲੇ ਦੋਏ ਤਿਸ ਕਾਲ ਆਏ ਪਹੁੰਚੋ ਵਹਾਂ ਤਤ ਕਾਲ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਡਰ ਦੇ ਨਾਲ ਬਸੰਤ ਸਿੰਘ ਰਾਤ ਨੂੰ ਬਿਤਾ ਰਿਹਾ ਸੀ ਕਿ ਇੰਨੇ ਚਿਰ ਨੂੰ ਸਤਿਗੁਰੂ ਪ੍ਰਤਾਪ ਸਿੰਘ ਦੀ ਕਿਰਪਾ ਹੋ ਗਈ ਕਿ ਦੋ ਮਿਲਟਰੀ ਵਾਲੇ ਭਾਵ ਕੇ ਆਰਮੀ ਦੇ ਜਿਹੜੇ ਆਦਮੀ ਸਨ ਉਥੇ ਝੱਟ ਹੀ ਤਤਕਾਲ ਪਹੁੰਚ ਗਏ। ਇਕ ਸਿੱਖ ਸੰਗ ਮੋਨਾ ਯੋਦੇ ਦੋਵੇਂ ਸਿਪਾਹੀ ਖੂਬ ਥੇ ਯੋਦੇ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ, ਇੱਕ ਜਿਹੜਾ ਆਰਮੀ ਦਾ ਆਦਮੀ ਸੀ ਉਹ ਸਿੱਖ ਸੀ ਤੇ ਦੂਜਾ ਉਹਦੇ ਨਾਲ ਮੋਨਾ ਸੀ, ਪਰ ਦੋਵੇਂ ਹਿੰਦੁਸਤਾਨ ਦੀ ਆਰਮੀ ਦੇ ਸਨ। ਦੋਵੇਂ ਸਿਪਾਹੀ ਖੂਬ ਉੱਥੇ ਯੋਧੇ, ਪਰ ਦੋਵੇਂ ਦੇ ਦੋਵੇਂ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਯੋਧੇ ਸਨ, ਬਲਵਾਨ ਸਨ। ਇਹ ਇੱਕ ਕੀ ਰਾਈਫਲ ਥੀ ਬਹੁ ਭਾਰੀ, ਦੂਸਰ ਗਨ ਮਸ਼ੀਨ ਸੰਭਾਰੀ। ਗ੍ਰੰਥਾਕਾਰ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਉਹਨਾਂ ਦੇ ਵਿੱਚੋਂ ਇੱਕ ਨੇ ਵੱਡੀ ਸਾਰੀ ਜਿਹੜੀ ਰਫਲ ਹੈ ਉਹ ਫੜੀ ਹੋਈ ਸੀ ਤੇ ਦੂਜੇ ਦੇ ਹੱਥ ਦੇ ਵਿੱਚ ਮਸ਼ੀਨ ਗਨ ਸੀ, ਭਾਵ ਕੇ ਸਟੇਨ ਗਨ ਸੀ। ਉਹਨੂੰ ਡਰੋ ਨਹੀਂ ਸਿਮਰੋ ਗੁਰ ਆਪਣਾ, ਬਸੰਤ ਸਿੰਘ ਜਿਮ ਦੇਖੇ ਸਪਨਾ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਉਹਨਾਂ ਦੋਵਾਂ ਨੇ ਇਸ ਪ੍ਰਕਾਰ ਦੇ ਨਾਲ ਆਖਿਆ ਬਸੰਤ ਸਿੰਘ ਨੂੰ ਕਿ ਬਸੰਤ ਸਿੰਘਾ ਡਰਨਾ, ਆਪਣੇ ਸਤਿਗੁਰੂ ਨੂੰ ਯਾਦ ਕਰ। ਬਸੰਤ ਸਿੰਘ ਜਿਮ ਦੇਖੇ ਸਪਨਾ, ਇਹ ਸਾਰਾ ਕੁਝ ਉਹਦੀਆਂ ਅੱਖਾਂ ਦੇ ਸਾਹਮਣੇ ਇਸ ਤਰ੍ਹਾਂ ਛੇਤੀ ਛੇਤੀ ਹੋਇਆ ਕਿ ਜਿਸ ਤਰ੍ਹਾਂ ਬਸੰਤ ਸਿੰਘ ਕਿਸੇ ਸੁਪਨੇ ਨੂੰ ਦੇਖ ਰਿਹਾ ਹੋਵੇ। ਉਹਨੂੰ ਇੱਕ ਦੈ ਫੈਰ ਨਿਕਾਲੇ, ਭਾਗ ਗਏ ਮੁਸਲਮ ਬੇਹਾਲੇ। ਗ੍ਰੰਥਾਕਾਰ ਜੀ ਲਿਖਦੇ ਨੇ ਉਹਨਾਂ ਦੋਵਾਂ ਆਰਮੀ ਦੇ ਆਦਮੀਆਂ ਨੇ ਦੋ ਤਿੰਨ ਫੈਰ ਕੀਤੇ ਨੇ ਤੇ ਕਵੀ ਜੀ ਲਿਖਦੇ ਨੇ ਉਹਨਾਂ ਦੀ ਆਵਾਜ਼ ਨੂੰ ਸੁਣ ਕੇ, ਗੋਲੀਆਂ ਦੀ ਆਵਾਜ਼ ਨੂੰ ਸੁਣ ਕੇ ਜਿਹੜੇ ਮੁਸਲਮਾਨ ਸਨ ਉਹ ਬੇਹਾਲ ਹੋ ਕੇ ਉਥੋਂ ਲਾਗੋਂ ਦੌੜ ਗਏ। ਬਸੰਤ ਸਿੰਘ ਪ੍ਰਤੀ ਕਹੀਓ ਐਸੇ, ਅਬ ਹੀ ਰਾਤ ਨਿਕਲੋ ਤੁਮ ਐਸੇ। ਤੇ ਬਸੰਤ ਸਿੰਘ ਨੂੰ ਉਹਨਾਂ ਦੋਵਾਂ ਨੇ ਆਖਿਆ ਕਿ ਤੁਸੀਂ ਹੁਣੇ ਰਾਤੋ ਰਾਤ ਹੀ ਸਾਡੇ ਨਾਲ ਇਥੋਂ ਨਿਕਲ ਚੱਲੋ। ਸਭ ਨੇ ਹੀ ਚਬ ਕਰੀ ਤਿਆਰੀ, ਪਿਛਲੀ ਰਾਤ ਨਿਕਲ ਪੈਕਾਰੀ। ਸਾਰਿਆਂ ਨੇ ਫਿਰ ਤਿਆਰੀ ਕੀਤੀ ਹੈ। ਬਸੰਤ ਸਿੰਘ ਦੇ ਪਰਿਵਾਰ ਦੇ ਜਿਹੜੇ ਮੈਂਬਰ ਸਨ ਉਹ ਵੀ ਨਾਲ ਮਿਲੇ ਨੇ। ਸਾਰਿਆਂ ਨੇ ਝੱਟ ਹੀ ਤਿਆਰੀ ਕੀਤੀ ਤੇ ਪਿਛਲੀ ਰਾਤ ਹੀ, ਕਵੀ ਜੀ ਲਿਖਦੇ, ਨਿਕਲ ਪਏ ਨੇ, ਜਿਹੜੀ ਰਾਤ ਬਹੁਤ ਕਾਲੀ ਸੀ। ਪਾਛੇ ਹੀ ਵਹਿ ਪੜੇ ਲੁਟੇਰੇ, ਰਾਮੇ ਹੀ ਰਹਿ ਗਏ ਪਛੇਰੇ। ਪਰ ਕਵੀ ਜੀ ਲਿਖਦੇ ਨੇ ਕਿ ਫੇਰ ਵੀ ਲੁਟੇਰਿਆਂ ਨੇ ਜਦੋਂ ਇਹਨਾਂ ਦਾ ਪਿੱਛਾ ਕੀਤਾ ਤੇ ਉਹ ਜਿਹੜੇ ਮਿਲਟਰੀ ਦੇ ਦੋ ਆਦਮੀ ਸਨ ਉਹਨਾਂ ਨੇ ਗੋਲੀਆਂ ਦੀ ਬੌਛਾਰ ਕੀਤੀ, ਗੋਲੀਆਂ ਵਰਾਈਆਂ ਤੇ ਫਿਰ ਕਵੀ ਜੀ ਲਿਖਦੇ ਨੇ ਰਾਹ ਮੇ ਹੀ ਰਹਿ ਗਏ ਪਛੇਰੇ। ਫਿਰ ਰਾਹ ਦੇ ਵਿੱਚ ਹੀ ਉਹ ਲੁਟੇਰੇ ਰੁਕ ਗਏ, ਫਿਰ ਅੱਗੇ ਨਹੀਂ ਆਏ। ਪ੍ਰਭ ਜੀ ਫੇਰ ਨਹੀਂ ਪ੍ਰਭ ਜੀ ਦੁੱਖ ਦਿਖਾਇਓ, ਅੰਮ੍ਰਿਤ ਸਰ ਹਮ ਕੋ ਪਹੁੰਚਾਇਓ। ਤੇ ਬਸੰਤ ਸਿੰਘ ਨੇ ਵਾਰਤਾ ਆਪਣੀ ਬਿਆਨ ਕੀਤੀ ਹੈ ਕਵੀ ਰਾਮਪੁਰੀ ਜੀ ਦੇ ਅੱਗੇ, ਤੇ ਰਾਮਪੁਰੀ ਜੀ ਨੇ ਕਵੀ ਨੇ ਇਹ ਕਥਾ ਲਿਖੀ ਹੈ। ਬਸੰਤ ਸਿੰਘ ਕਹਿੰਦਾ ਕਿ ਫਿਰ ਸਤਿਗੁਰੂ ਪ੍ਰਤਾਪ ਸਿੰਘ ਦੀ ਇੰਨੀ ਵੱਡੀ ਕਿਰਪਾ ਹੋਈ ਕਿ ਫਿਰ ਕਦੇ ਰਸਤੇ ਦੇ ਵਿੱਚ ਕਿਸੇ ਦੁੱਖ ਨੂੰ ਨਹੀਂ ਦੇਖਿਆ, ਸਹੀ ਸਲਾਮਤ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੋ ਹੀ ਆਰਮੀ ਦੇ ਆਦਮੀਆਂ ਨੇ ਸਾਨੂੰ ਪਹੁੰਚਾ ਦਿੱਤਾ। ਪ੍ਰਭ ਜੀ ਮਿਲੇ ਖੂਬ ਮੁਸਕਾਈ, ਆ ਗਏ ਹੋ ਜਿਮ ਬੀਤੀ ਪਾਈ। ਜਦੋਂ ਇਸ ਤੋਂ ਬਾਅਦ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਆਣ ਕੇ ਦਰਸ਼ਨ ਕੀਤਾ ਤੇ ਬਸੰਤ ਸਿੰਘ ਕਹਿੰਦਾ ਕਿ ਸਤਿਗੁਰੂ ਜੀ ਸਾਨੂੰ ਵੇਖ ਕੇ ਥੋੜਾ ਜਿਹਾ ਮੁਸਕਰਾਏ ਤੇ ਸਤਿਗੁਰੂ ਜੀ ਕਹਿੰਦੇ ਨੇ ਆ ਗਏ ਹੋ ਕਿਮ ਬੀਤੀ ਪਾਈ, ਆ ਗਏ ਹੋ ਕਿਸ ਤਰ੍ਹਾਂ ਰਸਤੇ ਦੇ ਵਿੱਚ ਵਾਰਤਾ ਬੀਤੀ। ਸੀਸ ਨਿਵਾਏ ਕੀਓ ਸ਼ੁਕਰਾਨਾ, ਰਾਮਪੁਰੀ ਪ੍ਰਭ ਰਾਖ ਪਰਾਨਾ। ਬਸੰਤ ਸਿੰਘ ਨੇ ਸਿਰ ਨਵਾਇਆ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕੀਤਾ ਕਿ ਸੱਚੇ ਪਾਤਸ਼ਾਹ ਜੀ ਤੁਹਾਡੀ ਕਿਰਪਾ ਦੇ ਨਾਲ ਬਚ ਕੇ ਨਿਕਲ ਆਏ ਹਾਂ, ਜੋ ਤੁਸੀਂ ਬਚਨ ਕੀਤਾ ਸੀ ਉਸੇ ਤਰ੍ਹਾਂ ਪੂਰਾ ਹੋਇਆ, ਤੁਸੀਂ ਸਾਡੀ ਰੱਖਿਆ ਕੀਤੀ। ਰਾਮਪੁਰੀ ਪ੍ਰਭ ਰਾਖ ਪਰਾਨਾ, ਕਵੀ ਰਾਮਪੁਰੀ ਜੀ ਲਿਖਦੇ ਨੇ ਕਿ ਇਸ ਪ੍ਰਕਾਰ ਦੇ ਨਾਲ ਪ੍ਰਭੂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਸੰਤ ਸਿੰਘ ਦੇ ਪ੍ਰਾਣਾਂ ਦੀ ਰੱਖਿਆ ਕੀਤੀ। जीवन नगर यस समय था, लंगर चले महान। बसंत सिंह एम बोलिया प्रभ जी टिग आन। ग्रंथाकार गुरबख्श सिंह रामपुरी जी बयान करदे ने कि श्री जीवन नगर दे विच उस वेले विशाल जड़ा लंगर है ओ चलदा सी। बसंत सिंह इम बोलिया प्रभ जी के टिग आन। सतगुरु प्रताप सिंह सच्चे पातशाह जी दे लागे आके एक दिन बसंत सिंह इस तरह बोले, कुछ संगत प्रभ जी छक बैठी, कुछ संगत छकने वाली है। सतगुरु प्रताप सिंह जी प्रशादा छकन लगे सन। बसंत सिंह ने आण के सतगुरां दे चरणां दे विच अर्ज कीते कि सच्चे पातशाह जी कुछ संगत ते प्रशादा छक चुकी है ते कुछ संगत अजे छकन वाली है। सब राशन होया चट प्रभु, आटाना बाकी थाली है। ते सच्चे पातशाह जी जिहड़ा राशन है उते सारे दा सारा खत्म हो गया। सच्चे पातशाह जी आटे दी एक थाली भी नहीं बची। अठ पारा लंगर छक देसी, अगे ही दीन दयाल मेरे। कवि रामपुरी जी बयान करदे ने के दीन दयाल सतगुरु प्रताप सिंह सच्चे पातशाह जी पहला ही अठ पैरा लंगर छकदे सन, भाव के अठा पैरा तो बाद ही प्रशादा छकदे सन। ओथे ही थाला रख दिता, अब बसंत सिंह तू नाल मेरे। प्रशादा सतगुरु प्रताप सिंह जी छकन लगे सन, उसे जगह दे उते सतगुरु प्रताप सिंह ने अपना थाला रख दिता। जदों बसंत सिंह ने खबर दिती है कि राशन खत्म हो गया, अद्धी संगत अजे छकन वाली बाकी रहिंदी है, सतगुरां ने थाला उत्थे रख दिता ते कहिंदे ने, बसंत सिंघा तू मेरे नाल आ। पहली नहीं बुरकी मुंह पाई, जो पान रखी विच दाले में। अजे पहली ग्राही ही सतगुरु प्रताप सिंह ने अपने मुख दे विच नहीं सी पाई। बुरकी तोड़ के, ग्राही तोड़ के ते दाले दे विच प्यो के अजे थाले दे विच ही रखी सी, उसे तरीके दे नाल विचे ही छड़ दित्ती। ए भी जायो थे वरता देवी, सब कछ ही रख के थाले में। सारा कुछ थाले दे विच उसे प्रकार दे नाल प्यारिया ते सतगुरु जी कहिंदे ने ए भी जाके संग दे विच ही बसंत सिंघा वरता देवी। मयोना चिर अन जल नहीं छकना, जिन्ना चिर सिंह मेरे पुखड़े ने। सतगुरु प्रताप सिंह सच्चे पातशाह जी ने वचन कीता कि मैं ओना चिर ना अन छकना ते ना पानी पीना जिन्ना चिर मेरे सिख भुखे ने। मैं अपने तन ते सहारांगा, इना दे जितने दुखड़े ने। सतगुरु प्रताप सिंह सच्चे पातशाह जी ने वचन कीता कि मैं सारे दे सारे इना नाम तारियां दे जेड़े दुख ने ओ अपने तन दे उते शरीर दे उते चलांगा, पर मैं ए नहीं देख सकदा कि मेरे सिंह दुखां नू पाउण। एक बीज दी बोरी पई सामे, सतगुर जी ने निज तकिए। बीज दे वास्ते एक कणक दी बोरी पई हुई सी, सतगुरु प्रताप सिंह सच्चे पातशाह जी ने ओनू सामने पई देखिया। इनू वी चुक पिसा देवो, ले जाके वल चकिए। सतगुरु प्रताप सिंह सच्चे पातशाह जी ने बसंत सिंह नू हुक्म कीता के जड़ी दाणिया दी बोरी बीज दे वास्ते रखी हुई है, सतगुरु जी कहिंदे ने बसंत सिंघा इनू चुक के लै जा, इहदा आटा पिहाया जावे, लै जा चक्की ते चुक के। बीजण दा इस तों वद वेला, बसंत सिंह कदों आवेगा। सतगुरु प्रताप सिंह जी कहिंदे ने के बसंत सिंघा ਇਹਦੇ ਬੀਜਣ ਦਾ ਜਿਹੜਾ ਇਸ ਤੋਂ ਵਧੀਆ ਮੌਕਾ ਹੈ, ਵੇਲਾ ਹੈ, ਉਹ ਫਿਰ ਕਦੋਂ ਆਵੇਗਾ? ਭਾਵ ਕਿ ਇਹਦੇ ਬੀਜਣ ਦਾ ਵੇਲਾ ਆ ਗਿਆ। ਇਹਨੂੰ ਦੂਣੀ ਚੋਣੀ ਕਰ ਬੀਜੇ, ਪਿਆਰਾ ਜੋ ਮੇਰਾ ਖਾਵੇਗਾ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਮੇਰੇ ਪਿਆਰੇ ਇਸ ਆਟੇ ਦਾ ਲੰਗਰ ਛਕਣਗੇ, ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਇਹ ਜੋ ਬੀਜ ਦੇ ਵਾਸਤੇ ਦਾਣੇ ਰੱਖੇ ਨੇ ਇਹ ਦੂਣੇ ਚੋਣੇ ਹੋ ਜਾਣਗੇ, ਭਾਵ ਕਿ ਇਸ ਤਰ੍ਹਾਂ ਦੀ ਸਤਿਗੁਰੂ ਦੀ ਕਿਰਪਾ ਹੋਏਗੀ। ਸੂਰਜ ਦੀ ਲਾਲੀ ਲੱਗਣ ਤੋਂ ਪਹਿਲਾਂ ਹੀ ਰਾਸ਼ਨ ਆਏ ਗਿਆ। ਗ੍ਰੰਥਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਸੂਰੀ ਦੀ ਲਾਲੀ ਅਜੇ ਨਹੀਂ ਸੀ ਲੱਗੀ, ਭਾਵ ਕਿ ਉਸ ਤੋਂ ਪਹਿਲਾਂ ਹੀ ਰਾਸ਼ਨ ਤਿਆਰ ਹੋ ਕੇ ਆ ਗਿਆ, ਭਾਵ ਕਿ ਆਟੇ ਨੂੰ ਪਿਆ ਕੇ ਲੈ ਆਂਦਾ। ਉਹ ਫੇਰ ਕਦੇ ਵੀ ਮੁੱਕਾ ਨਹੀਂ ਜੋ ਪਿਆਰੇ ਗਲੇ ਪਾਏ ਗਿਆ। ਤੇ ਗ੍ਰੰਥਕਾਰ ਰਾਮਪੁਰੀ ਜੀ ਲਿਖਦੇ ਨੇ ਉਹ ਫਿਰ ਕਦੇ ਵੀ ਨਹੀਂ ਮੁੱਕਿਆ ਜਿਹੜਾ ਭਾਵ ਕੇ ਪਿਆਰੇ ਨੇ ਗੱਲਿਆਂ ਦੇ ਵਿੱਚ ਆਟਾ ਪਾ ਦਿੱਤਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਿ ਲੰਗਰ ਬੰਦ ਨਹੀਂ ਹੋਣਾ ਚਾਹੀਦਾ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਜੋ ਸ੍ਰੀ ਭੈਣੀ ਸਾਹਿਬ ਦਾ ਲੰਗਰ ਹੈ ਇਹਨੂੰ ਬਰਕਰਾਰ ਰੱਖਿਆ, ਸਮੇ ਸਮੇ ਤੇ ਸਾਰੇ ਸਤਿਗੁਰੂ ਸਾਹਿਬਾਨਾਂ ਨੇ ਇਹਨੂੰ ਬਰਕਰਾਰ ਰੱਖਿਆ। ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਅੰਨ ਖਤਮ ਹੋ ਗਿਆ, ਜਦੋਂ ਮਾਇਆ ਖਤਮ ਹੋ ਗਈ, ਤੇ ਫਿਰ ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਰਾਮ ਸਿੰਘ ਨੇ ਸਤਿਗੁਰੂ ਹਰੀ ਸਿੰਘ ਦੇ ਹੁੰਦਿਆਂ ਹੀ ਤਬੇਲੇ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਮਾਇਆ ਦੱਬੀ ਸੀ। ਸਤਿਗੁਰੂ ਰਾਮ ਸਿੰਘ ਜੀ ਨੇ ਹੁਕਮ ਕੀਤਾ ਸੀ ਸਤਿਗੁਰੂ ਹਰੀ ਸਿੰਘ ਨੂੰ ਕਿ ਜਿੰਨਾ ਚਿਰ ਲੋੜ ਨਾ ਪਵੇ ਉਨਾ ਚਿਰ ਇਹ ਮਾਇਆ ਕੱਢ ਕੇ ਨਹੀਂ ਵਰਤਣੀ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਮਾਇਆ ਦੀ ਕਮਤੀ ਹੋ ਗਈ, ਜਦੋਂ ਮਾਇਆ ਖਤਮ ਹੋ ਗਈ, ਤੇ ਫਿਰ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਮਾਇਆ ਨੂੰ ਤਬੇਲੇ ਦੇ ਵਿੱਚੋਂ ਕੱਢਿਆ ਜਿਹੜੀ ਕਿ ਸਤਿਗੁਰੂ ਰਾਮ ਸਿੰਘ ਨੇ ਇਹਨਾਂ ਨੂੰ ਨਾਲ ਲੈ ਕੇ ਦੱਬੀ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਉਹ ਮਾਇਆ ਕੱਢ ਕੇ ਵਰਤੀ ਲੰਗਰ ਕੀਤਾ ਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਯਾਦ ਕੀਤਾ ਸਤਿਗੁਰੂ ਰਾਮ ਸਿੰਘ ਨੂੰ ਤੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਹੁਣ ਤੇ ਇਹ ਵੀ ਮਾਇਆ ਕੱਢ ਕੇ ਵਰਤ ਲਈ ਹੈ, ਹੁਣ ਕਿਵੇਂ ਕਾਰ ਚੱਲੇਗੀ? ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਹਰੀ ਸਿੰਘ ਜੀ ਬਚਨ ਕਰਿਆ ਕਰਦੇ ਸਨ ਕਿ ਫੇਰ ਨਹੀਂ ਪਤਾ ਲੱਗਾ ਕਿ ਕਿੱਥੋਂ ਮਾਇਆ ਆਏਗੀ ਤੇ ਕਿਸ ਤਰ੍ਹਾਂ ਸਤਿਗੁਰਾਂ ਨੇ ਲੰਗਰ ਚਲਾਇਆ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਇਸ ਤਰ੍ਹਾਂ ਦੀ ਸਤਿਗੁਰਾਂ ਦੀ ਕਿਰਪਾ ਉਸ ਵੇਲੇ ਜੀਵਨ ਨਗਰ ਦੇ ਵਿੱਚ ਵੀ ਹੋਈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਉਹ ਇੱਕ ਦਾਣਿਆਂ ਦੀ ਬੋਰੀ ਪਿਹਾ ਕੇ ਲਿਆ ਦਿੱਤੀ, ਗੱਲੇ ਭਰ ਦਿੱਤੇ, ਫਿਰ ਕਵੀ ਜੀ ਲਿਖਦੇ ਨੇ ਕਦੇ ਵੀ ਉਹ ਮੁੱਕੇ ਨਹੀਂ, ਭਾਵ ਕੇ ਕਦੇ ਕੋਈ ਕਮੀ ਨਹੀਂ ਆਈ। ਕਈ ਪੀਣ ਲੱਗਾ ਕੋਈ ਪਕਾਣ ਲੱਗਾ, ਕੋਈ ਆਟਾ ਬੈਠਾ ਛਾਣ ਰਿਹਾ। ਇਸ ਤੋਂ ਬਾਅਦ ਗ੍ਰੰਥਕਾਰ ਜੀ ਲਿਖਦੇ ਨੇ ਕਿਸੇ ਪ੍ਰਕਾਰ ਦਾ ਕੋਈ ਘਾਟਾ ਨਹੀਂ ਰਿਹਾ। ਕਦੇ ਕਵੀ ਜੀ ਲਿਖਦੇ ਨੇ ਕਿ ਦੇਖਿਆ ਜਾਂਦਾ ਹੈ ਉੱਥੇ ਕੋਈ ਪੀਣ ਕਰਦਾ ਹੈ ਤੇ ਕੋਈ ਰੋਟੀਆਂ ਪਕਾਉਂਦਾ ਹੈ ਤੇ ਕੋਈ ਬੈਠ ਕੇ ਆਟਾ ਛਾਣਦਾ। ਜੋ ਪਾਕਿਸਤਾਨੋਂ ਆਉਂਦੇ ਸੀ ਸਭ ਤਾਂ ਹੀ ਪ੍ਰਭੂ ਪਹਿਚਾਣ ਰਿਹਾ। ਉਸ ਵੇਲੇ ਇਸ ਤਰ੍ਹਾਂ ਦਾ ਮੌਕਾ ਸੀ ਕਿ ਪਾਕਿਸਤਾਨ ਬਣ ਗਿਆ ਸੀ ਤੇ ਪਾਕਿਸਤਾਨ ਦੇ ਵਿੱਚੋਂ ਬਹੁਤ ਸਾਰੀ ਸਾਧ ਸੰਗਤ ਆਉਂਦੀ ਸੀ ਸ੍ਰੀ ਜੀਵਨ ਨਗਰ ਦੇ ਵਿੱਚ, ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਪਛਾਣ ਰਹੇ ਸਨ। ਲੰਗਰ ਦੀ ਰੌਣਕ ਨਿਤ ਵਧੇ ਤੱਕ ਸਤਿਗੁਰ ਜੀ ਖੁਸ਼ ਹੋਏ ਸੀ। ਨਿਤਾ ਪ੍ਰਤੀ ਲੰਗਰ ਦੀ ਜਿਹੜੀ ਰੌਣਕ ਹੈ ਉਹਦੇ ਵਿੱਚ ਸੰਗਤਾਂ ਦਾ ਬਹੁਤ ਜ਼ਿਆਦਾ ਵਾਧਾ ਹੁੰਦਾ ਜਾਂਦਾ ਸੀ। ਇਸੇ ਪ੍ਰਕਾਰ ਦੇ ਨਾਲ ਲੰਗਰ ਦੀ ਰੌਣਕ ਨੂੰ ਵੇਖ ਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬੜੇ ਖੁਸ਼ ਹੋਇਆ ਕਰਦੇ ਸਨ। ਉਨ ਕਾ ਤੋ ਨਿਤ ਅਫਸੋਸ ਕਰੇ ਜਿਨ ਕੀ ਨਹੀਂ ਆਈ ਸੋਏ ਥੀ। ਜਿਹੜੇ ਤੇ ਪਾਕਿਸਤਾਨ ਦੇ ਵਿੱਚੋਂ ਨਿਕਲ ਕੇ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਪਹੁੰਚ ਗਏ। ਉਹਨਾਂ ਨੂੰ ਵੇਖ ਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਬੜੇ ਪ੍ਰਸੰਨ ਹੋਏ। ਪਰ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਨ੍ਹਾਂ ਦੀ ਕੋਈ ਖਬਰਸਾਰ ਨਹੀਂ ਸੀ ਆਈ, ਜਿਨ੍ਹਾਂ ਦੀ ਕੋਈ ਸੋਹੀ ਨਹੀਂ ਸੀ ਮਿਲੀ, ਉਹਨਾਂ ਨੂੰ ਯਾਦ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਬੜਾ ਅਫਸੋਸ ਵੀ ਕਰਦੇ ਸਨ। ਨਿਤ ਭੇਜ ਜਵਾਨ ਮਿਲਟਰੀ ਦੇ, ਕਈਆਂ ਦਾ ਧਰਮ ਬਚਾਏ ਦਿਆ। ਨਿਤ ਹੀ ਹਮੇਸ਼ਾ ਹੀ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਬੜਾ ਉਪਰਾਲਾ ਕੀਤਾ ਕਿ ਸਿੱਖਾਂ ਨੂੰ ਪਾਕਿਸਤਾਨ ਦੇ ਵਿੱਚੋਂ ਕੱਢਿਆ ਜਾਵੇ। ਬਹੁਤ ਸਾਰੇ ਮਿਲਟਰੀ ਦੇ ਜਿਹੜੇ ਜਵਾਨ ਨੇ ਉਹ ਭੇਜੇ ਸਤਿਗੁਰੂ ਪ੍ਰਤਾਪ ਸਿੰਘ ਨੇ, ਤੇ ਕਈਆਂ ਦਾ ਧਰਮ ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਬਚਾਇਆ। ਆਪਣੀ ਨੂਰਾਨੀ ਰਹਿਮਤ ਸੇ ਕਈਆਂ ਦਾ ਧਰਮ ਬਚਾਏ ਦਿਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਨੂਰਾਨੀ ਹਿਕਮਤ ਦੇ ਨਾਲ, ਰਹਿਮਤ ਦੇ ਨਾਲ ਕਈਆਂ ਦਾ ਧਰਮ ਬਚਾਇਆ। ਇਥੋਂ ਤੱਕ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੂੰ, ਜਿਹੜੇ ਕਿ ਉਸ ਵੇਲੇ ਵੱਡੇ ਬਾਬਾ ਜੀ ਦੇ ਰੂਪ ਦੇ ਵਿੱਚ ਸਨ, ਉਹਨਾਂ ਨੂੰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੰਘ ਦੇ ਕੇ ਭੇਜਿਆ ਕਿ ਜਾਓ ਕਾਕਾ, ਲੈ ਕੇ ਆਓ ਸਿੱਖਾਂ ਨੂੰ ਪਾਕਿਸਤਾਨ ਦੇ ਵਿੱਚੋਂ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਵੀ ਉਥੋਂ ਬਹੁਤਿਆਂ ਨੂੰ ਬਚਾ ਕੇ ਲੈ ਕੇ ਆਏ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਪਾਕਿਸਤਾਨ ਬਣਨ ਤੋਂ ਪਹਿਲਾਂ ਵੀ ਜਦੋਂ ਬਹੁਤ ਰੌਲਾ ਸੀ, ਜਦੋਂ ਮਾਰ ਕੱਟ ਹੋ ਰਹੀ ਸੀ, ਉਸ ਵੇਲੇ ਵਿੱਚ ਵੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਉਪਰਾਲੇ ਕੀਤੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਖਾਂ ਨੂੰ ਬਚਾਇਆ ਜਾਵੇ। ਰਾਮਪੁਰੀ ਕਹਿ ਮਾਨਵ ਜੇ ਉਪਕਾਰ ਉਸ ਦੇ ਭੁੱਲ ਜਾਵੇ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਮੈਂ ਕਵੀ ਰਾਮਪੁਰੀ ਬਿਆਨ ਕਰਦਾ ਹਾਂ ਕਿ ਜਿਹੜੇ ਮਨੁੱਖ ਅਜੇ ਵੀ ਫੇਰ ਵੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਕਾਰਾਂ ਨੂੰ ਭੁੱਲ ਜਾਣਗੇ, ਤੇ ਉਹਨਾਂ ਤੋਂ ਜ਼ਿਆਦਾ ਵੱਧ ਕਿਸਮਤੀ ਵਾਲਾ ਫਿਰ ਹੋਰ ਕੋਈ ਨਹੀਂ ਹੋਵੇਗਾ। ਉਹਦੀ ਇੱਕ ਦੇਣ ਨਹੀਂ ਦੇ ਸਕਦਾ ਭਾਵੇਂ ਇੱਕ ਸਾਰਾ ਮੁੱਲ ਜਾਵੇ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਉਹਦੀ ਇੱਕ ਵੀ ਦੇਣ ਸਤਿਗੁਰੂ ਪ੍ਰਤਾਪ ਸਿੰਘ ਦੀ ਕੋਈ ਦੇ ਨਹੀਂ ਸਕਦਾ ਭਾਵੇਂ ਵਿਕ ਸਾਰਾ ਮੁੱਲ ਜਾਏ। ਭਾਵੇਂ ਕਿ ਕੋਈ ਮਨੁੱਖ ਪੂਰੇ ਦਾ ਪੂਰਾ ਮੁੱਲ ਵਿਕ ਜਾਵੇ, ਤਾਂ ਵੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਕੀਤੇ ਹੋਏ ਉਪਕਾਰ ਨੇ ਉਹਨਾਂ ਦਾ ਕੋਈ ਦੇਣਾ ਨਹੀਂ ਦੇ ਸਕਦਾ। ਜਿਸ ਤਰ੍ਹਾਂ ਕਿ ਕਵੀ ਅਮਰੀਕ ਸਿੰਘ ਜੀ ਨੇ, ਮਾਸਟਰ ਅਮਰੀਕ ਸਿੰਘ ਜੀ ਨੇ ਲਿਖਿਆ ਹੈ, ਉਹ ਆਪਣੀ ਕਵਿਤਾ ਦੇ ਵਿੱਚ ਲਿਖਦੇ ਨੇ, ਸਦੀਆਂ ਤੱਕ ਗੁਰ ਪ੍ਰਤਾਪ ਜੀਓ ਤੇਰਾ ਪਿਆਰ ਭੁਲਾਇਆ ਭੁੱਲਣਾ ਨਹੀਂ, ਤੇਰੇ ਇੱਕ ਅਹਿਸਾਨ ਦੀ ਤੁਲ ਮੇਰੀ ਲੱਖਾਂ ਜਨਮਾਂ ਦੀ ਘਾਲ ਨੇ ਤੁਲਣਾ ਨਹੀਂ। ਕਵੀ ਜੀ ਲਿਖਦੇ ਨੇ ਮਾਸਟਰ ਜੀ ਕਿ ਇਹ ਸਤਿਗੁਰੂ ਪ੍ਰਤਾਪ ਸਿੰਘ ਜੀ, ਤੇਰਾ ਜਿਹੜਾ ਪਿਆਰ ਹੈ, ਤੇਰੇ ਜਿਹੜੇ ਉਪਕਾਰ ਨੇ, ਉਹ ਜੇਕਰ ਭੁਲਾਏ ਜਾਣ ਤਾਂ ਵੀ ਭੁੱਲ ਨਹੀਂ ਸਕਦੇ। ਮਾਸਟਰ ਜੀ ਲਿਖਦੇ ਨੇ ਕਿ ਤੇਰੇ ਇੱਕ ਅਹਿਸਾਨ ਦੇ ਤੁਲ, ਤੇਰਾ ਜਿਹੜਾ ਕੀਤਾ ਹੋਇਆ ਇੱਕ ਅਹਿਸਾਨ ਹੈ, ਉਹਦਾ ਜੇਕਰ ਉਹਨੂੰ ਤੋਲਿਆ ਜਾਵੇ ਤੇ ਮੇਰੇ ਲੱਖਾਂ ਜਨਮਾਂ ਦੀ ਘਾਲ ਕਮਾਈ ਕੀਤੀ ਵੀ ਉਸ ਤੇਰੇ ਇੱਕ ਅਹਿਸਾਨ ਦਾ ਬਦਲਾ ਨਹੀਂ ਚੁਕਾ ਸਕਦੀ। ਸਤਿਗੁਰੂ ਪ੍ਰਤਾਪ ਸਿੰਘ ਜੀ, ਤੁਸੀਂ ਇੰਨੇ ਵੱਡੇ ਉਪਕਾਰ ਕੀਤੇ ਇਸ ਜਗ੍ਹਾ ਦੇ ਉੱਤੇ। ਹੁਣ ਗ੍ਰੰਥਾਕਾਰ ਜੀ ਇਸ ਗੱਲ ਦਾ ਬਿਆਨ ਕਰ ਰਹੇ ਨੇ, ਉਹਦੀ ਇੱਕ ਦੇਣ ਨਹੀਂ ਦੇ ਸਕਦਾ ਕੋਈ ਵੀ ਸਿੱਖ, ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਇੱਕ ਦੇਣ ਵੀ ਨਹੀਂ ਦੇ ਸਕਦਾ ਭਾਵੇਂ ਸਾਰਾ ਦਾ ਸਾਰਾ ਮੁੱਲ ਵਿਕ ਜਾਵੇ। ਇੱਕ ਦਿਵਸ ਨਿਜ ਨਗਰ ਮੇ ਰੋ ਰਹੇ ਇੱਕ ਬਾਲ, ਰਤਨ ਸਿੰਘ ਜਾਏ ਬੂਜੀਓ ਕਹਿ ਜੀਵਨ ਲਾਲ। ਗ੍ਰੰਥਾਕਾਰ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਇੱਕ ਦਿਨ ਦਾ ਮੈਂ ਜ਼ਿਕਰ ਕਰਦਾ ਹਾਂ ਕਿ ਨਗਰ ਦੇ ਵਿੱਚ, ਪਿੰਡ ਦੇ ਵਿੱਚ ਇੱਕ ਛੋਟਾ ਬਾਲਕ ਬੜੀ ਉੱਚੀ ਉੱਚੀ ਰੋ ਰਿਹਾ ਸੀ। ਉਸ ਦੇ ਰੋਣ ਦੀ ਆਵਾਜ਼ ਸਤਿਗੁਰੂ ਪ੍ਰਤਾਪ ਸਿੰਘ ਦੇ ਕੰਨਾਂ ਦੇ ਵਿੱਚ ਪਈ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਾਈ ਰਤਨ ਸਿੰਘ ਨੂੰ ਹੁਕਮ ਕੀਤਾ ਕਿ ਜਾਓ ਜਾ ਕੇ ਪਤਾ ਕਰੋ ਬੱਚਾ ਕਿਉਂ ਰੋ ਰਿਹਾ।
ਰਤਨ ਸਿੰਘ ਮਾਇਏ ਕਿਹਾ ਦਇਆ ਕਰ ਹੈ ਜੋਰ, दुग्ध मांग रहा बाले करता है तब शोर।
सतगुरु प्रताप सिंह दे हुकम नू मन्या भाई रतन सिंह ने जिथो रोण दी आवाज आ रही सी उन्हां दे घर दे विच जा पहुंचा। जाके उसकी माता तो पुछया कि माता सतगुरु जी पुछ रहे ने बच्चा क्यों रो रहा है। ते उसकी माता ने आख्या कि ये बच्चा रोज दुध पी के सौंदा है, अज दुध मिल नहीं सकिया ते इस करके ये हुण जिद कर रहा है, दुध मंग रहा है, दुध मेरे कोल है नहीं इस करके ये हुण उची उची रोंदा है। सतगुरु प्रताप सिंह दा वचन उत्थों पुछ के ते फिर जदों भाई रतन सिंह जी सतगुरु प्रताप सिंह दे कोल पहुंचे ते आखन लगे कि सच्चे पातशाह जी ओ बच्चे नूं दुध नहीं मिलिया इस करके ओ बच्चा उची उची शोर मचा रहा है, रो रहा।
दुगद प्रभ हित अचन लई रतन सिंह जो लियाए, सतगुर जीम कह जाहो उन्हें आओ वरताए।
ते रात दा समा सी, सतगुरु प्रताप सिंह जी भी रात दे वेले नित दे अनुसार दुध छक के विराजा करदे सन। सबब दे नाल सतगुरु प्रताप सिंह ने कोई कृपा ही ऐसी कीती सी, कौतक ही ऐसा वरताया सी, भावे के गुरु घर दे विच दुध दी कोई कमी नहीं है पर अचानक ऐसा सी इको ही गिलास दुध दा सी जेड़ा के भाई रतन सिंह ने सतगुरु प्रताप सिंह नूं छकाउणा सी। ते सतगुरु प्रताप सिंह सच्चे पातशाह जी कहिंदे ने कि रतन सिंघा जा पहला जा के उन्हों दुध छका के आ, असी फेर दुध छकांगे। हाथ जोड़ के रतन सिंह ने बेनती कीती कि सच्चे पातशाह जी अज दुध सिर्फ एहो ही इको गिलास है जेड़ा तुसी छकना, सच्चे पातशाह जी होर ते दुध है नहीं। ते उस वेले सतगुरु प्रताप सिंह सच्चे पातशाह जी ने वचन कीता कि जा रतन सिंघा ए जेड़ा दुध मेरे वास्ते लैके आया है जा उस बालक नू जाके पिया दे, असी तां चैन दी नींद सौ सकांगे। इसे प्रकार दे नाल होया, रतन सिंह ने जाके ओ दुध दा गिलास जदों बालक नू दिता ओ बच्चा पी गया ते फिर सौ गया, शांत हो गया। सतगुरु प्रताप सिंह दे कन्ना दे विच जेड़ी ओ आवाज रोण दी पै रही सी ओ बंद हो गई ते सतगुरु प्रताप सिंह जी कहिंदे ने कि मैनू बड़ा सुख मिलिया।
मेरे सम सब का माल हो ना कोई किसी का रो बाल न्याणा।
इस तों बाद सतगुरु प्रताप सिंह जी ने भी वचन कीता कि मेरे वर्गा ही सारे दा माल डंगर, सारिया दा माल डंगर होवेगा, क्योंकि सतगुरां दा किन्ना वड्डा तबेला है, उत्थे किन्नियां गावां ने, किन्ना दुध, किन्नी दुध दी पैदावार हुंदी है, सतगुरु नूं कोई घाटा नहीं। ते सतगुरु प्रताप सिंह जी ने वचन कीता कि जिस तरह साडे कोल माल डंगर है इसे प्रकार दे नाल मेरे सिखां सेवकां दे कोल भी माल डंगर होवेगा ते कदे भी कोई जेड़ा बच्चा है ओ विचारा दुध दे हथों दुध तों बगैर नहीं रोएगा।
इस देश तों खुदया कढ दित्ती मम सिंह होवै सबे महाराणा।
जिस तरह साखी बयान कीती जा रही है श्री जीवन नगर दे इलाके दी साखी जापदी है। सतगुरु प्रताप सिंह ने हुक्म कीता कि इस देश दे विचों, इस इलाके दे विचों मैं सारी भुख नूं कढ दिता है, मेरे जेड़े सिंह ने ओ महाराजां वर्गे होणगे।
ए बंजड हाट की उपजेगा सिंघां तों सांभिया नहीं जाना।
ए जेड़ा बंजर दा इलाका है सतगुरु प्रताप सिंह जी कहिंदे ने इस बंजर जमीन दे विचों सोने दी पैदावार होवेगी। कवि जी लिखदे ने कि सतगुरां ने भी वचन कीता कि मेरे सिखां तों ए धन सांभिया ही नहीं जाना।
रामपुरी सब पेखत है तन ताम में नहीं है जात समाना।
ते ग्रंथाकार गुरबख्श सिंह रामपुरी जी बयान करदे ने कि इस वेले असी सारे दे सारे देख रहे हां कि धन जड़ा है ओ धामां दे विच घरां दे विच सिखां तों सांभिया ही नहीं जांदा। सतगुरु प्रताप सिंह सच्चे पातशाह जी ने इन्नी वड्डी कृपा कीती। इस प्रकार दे नाल इस साखी नूं ग्रंथाकार रामपुरी जी ने बयान कीता। इत्थे साखी दी भी समाप्ति है, दूजे पासे समां भी समाप्त हो चुका है। कल नूं ग्रंथाकार जी जिस प्रकार दे नाल ਅਗਲੀ ਸਾਖੀ ਨੂੰ ਬਿਆਨ ਕਰਨਗੇ। ਮੈਂ ਉਸੇ ਤਰੀਕੇ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਂਚਾਂ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।